ਅਮਰਦਾਸ ਗੁਰ ਹਿਰਦੈ ਧਿਆਵ ਹਿਰਦੈ ਧਿਆਵ। ਸ੍ਰੀ ਗੁਰੂ ਰਾਮਦਾਸ ਗੁਣ ਗਾਵ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਓ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਾਰਾ ਪਰ ਪੁਨੇ ਪੁਨ ਸੀਸਾ ਪੁਨੇ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਜਿਸ ਸਮੇਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਤ ਸ੍ਰੀ ਗੁਰ ਕਹਿਤ ਪ੍ਰਾਣਾਯਾਮ ਕੋ ਕਰਮ ਤੀਨ ਪੂਰਕ ਹੈ ਕੁੰਭਕ ਔ ਰੇਚਕ ਬਖਾਨੀਏ ਸੁਣ ਕੈ ਭਗਤ ਭਾਵ ਪੂਰਕ ਕਕੀਨਿਕ ਨਾਮ ਲਿਵ ਲਾਇ ਨੀਤ ਕੁੰਭਕ ਪ੍ਰਮਾਨੀਏ ਤਜੇ ਹੈ ਬੇਕਾਰ ਮਨ ਰੇਚਕ ਵਿਚਾਰ ਲੀਜੈ ਕਲੀ ਕਾਲ ਬਿਖੈ ਐਸੋ ਜੋਗ ਗਤ ਦਾਨੀਏ ਖਿੰਤੜਾ ਸੁਨਤ ਹਰ ਖਾਇ ਲਪਟਾਏ ਪਗ ਤੂੰ ਹੈ ਕਰਤਾਰ ਅਵਤਾਰ ਦੰਭ ਹਾਨੀਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਸੱਚਖੰਡ ਵਿੱਚ ਬੈਠੇ ਹੋ ਕਿਉਂਕਿ ਸਾਧ ਸੰਗਤ ਸੱਚਖੰਡ ਹੈ। ਆਏ ਚਰੋਖੈ ਖੋਲੇ ਬਾਰੀ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਸਾਧ ਸੰਗਤ ਨੂੰ ਸੱਚਖੰਡ ਕਿਹਾ। ਸਾਧ ਸੰਗਤ ਸੱਚਖੰਡ ਜਗਮਗ ਨੂਰ ਹੈ, ਲਖ ਸ਼ਿਸ਼ੀਰ ਲਖ ਪਾਣ ਕਿਰਨ ਠਰੂਰ ਹੈ। ਸੂਰਜ ਇਤਨਾ ਰੋਸ਼ਨੀ ਹੈ, ਇੱਕ ਸੂਰਜ ਦੇ ਨਾਲ ਅੱਖਾਂ ਮਿਲਾਉਣੀਆਂ ਔਖੀਆਂ ਨੇ। ਇੱਕ ਸੂਰਜ ਦੀ ਰੋਸ਼ਨੀ ਸਾਥੋਂ ਚੱਲੀ ਨਹੀਂ ਜਾਂਦੀ, ਪਰ ਸਾਧ ਸੰਗਤ ਵਿੱਚ ਕਰੋੜਾਂ ਸੂਰਜਾਂ ਦੀ ਰੋਸ਼ਨੀ ਹੈ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ। ਇਹ ਸਾਧ ਸੰਗਤ ਰੂਪੀ ਸੱਚਖੰਡ ਇਸ ਦੁਨੀਆ 'ਤੇ ਕੌਣ ਲੈ ਕੇ ਆਇਆ ਹੈ? ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਦੇਣ ਹੈ। ਸਾਧ ਸੰਗਤ ਸੱਚਖੰਡ ਵਸਾਇਆ, ਗੁਰੂ ਸਾਹਿਬ ਨੇ ਵਸਾ ਦਿੱਤਾ। ਜਿਵੇਂ ਕੋਈ ਪਿੰਡ ਵਸਾਈਦਾ, ਕੋਈ ਸ਼ਹਿਰ ਵਸਾਈਦਾ, ਕੋਈ ਮੁਲਕ ਵਸਾ ਦੇਈਦਾ। ਅਸੀਂ ਕਹਿੰਦੇ ਹਾਂ ਵੀ ਕੋਲੰਬਸ ਨੇ ਅਮਰੀਕਾ ਵਸਾ ਦਿੱਤਾ ਇੱਥੇ ਆ ਕੇ, ਗੋਰਿਆਂ ਨੇ ਆ ਕੇ, ਫਿਰ ਪੰਜਾਬੀਆਂ ਨੇ, ਹੋਰ ਲੋਕਾਂ ਨੇ ਇੱਥੇ ਆ ਕੇ ਕੰਮ ਕੀਤਾ। ਸ਼ਹਿਰ ਵਸ ਗਏ, ਮੁਲਕ ਵਸ ਗਏ, ਪਿੰਡ ਵਸਣੇ, ਸ਼ਹਿਰ ਵਸਣੇ, ਮੁਲਕ ਵਸਣੇ ਤਾਂ ਸੁਣੇ ਨੇ, ਪਰ ਬੰਦੇ ਨੇ ਸੱਚਖੰਡ ਨਹੀਂ ਵਸਾਇਆ। ਸੱਚਖੰਡ ਗੁਰੂ ਨਾਨਕ ਨੇ ਵਸਾਇਆ। ਸਾਧ ਸੰਗਤ ਸੱਚਖੰਡ ਵਸਾਇਆ। ਗੁਰੂ ਨਾਨਕ ਸਾਹਿਬ ਜੀ ਨੇ ਆ ਜਿਹੜੀ ਸਤਸੰਗਤ ਬਣਾਈ ਹੈ ਇਹ ਸੱਚਖੰਡ ਹੈ। ਇੱਥੇ ਬਹਿ ਕੇ ਆਪ ਜੀ ਰੋਜ਼ ਕਥਾ ਕੀਰਤਨ ਸੁਣਦੇ ਹੋ, ਪਰਮੇਸ਼ਰ ਦੀ ਭਗਤੀ ਹੁੰਦੀ ਹੈ, ਮਨ ਨੀਵਾਂ ਅਤੇ ਮਤ ਉੱਚੀ ਹੁੰਦੀ ਹੈ। ਪਿਆਰੇ ਗੁਰਮੁਖ, ਪਿਆਰੇ ਸਾਧ ਸੰਗਤ ਪ੍ਰੇਮੀਓ, ਆਪ ਜੀ ਨੇ ਕਥਾ ਸੁਣੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਯੋਗੀਆਂ ਦਾ ਭਲਾ ਕਰਨ ਲਈ, ਯੋਗੀਆਂ ਨੂੰ ਉਪਦੇਸ਼ ਦੇਣ ਲਈ ਗਏ ਹਨ। ਕੁਝ ਵਿਰਲੇ ਯੋਗੀ ਸਨ, ਮੰਗਲਨਾਥ, ਪ੍ਰਾਣਨਾਥ, ਘੁੱਗੂਨਾਥ, ਗੋਪੀ ਚੰਦ, ਪਰਥਰੀ ਵਰਗੇ, ਜਿਨ੍ਹਾਂ ਨੂੰ ਪਛਾਣ ਆਈ ਗੁਰੂ ਨਾਨਕ ਸਾਹਿਬ ਜੀ ਦੀ। ਦੂਜੇ ਜਿਹੜੇ ਸਨ, ਕੱਚੇ ਪਿੱਲੇ, ਹੰਕਾਰੀ, ਈਰਖਾਲੂ, ਦੁਐਸ਼ ਵਿੱਚ, ਆਪਣੇ ਜਾਤੀ ਦਾ ਅਪਮਾਨ, ਆਪਣੀ ਸੰਪਰਦਾਇ ਦਾ ਅਪਮਾਨ ਕਰਦੇ ਸਨ, ਉਹਨਾਂ ਨੂੰ ਝੁਕਣਾ ਪਿਆ। ਜ਼ੋਰ ਲਾ ਲਿਆ ਸਾਰਾ, ਪਹਿਲਾਂ ਤਾਂ ਚਰਚਾ 'ਚ ਹਾਰ ਗਏ, ਫਿਰ ਗੁਰੂ ਨਾਨਕ ਸਾਹਿਬ ਨੂੰ ਡਰਾਉਣ ਲਈ ਆਪਣੀਆਂ ਤਾਕਤਾਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ੁਰੂ ਕੀਤੀਆਂ ਵਰਤਣੀਆਂ। ਸਾਰੀਆਂ ਰਿੱਧੀਆਂ ਸਿੱਧੀਆਂ ਲਾ ਕੇ ਹੰਭ ਗਏ। ਗੁਰੂ ਮਹਾਰਾਜ ਨੇ ਆਪਣੀ ਖੜਾਵ ਨੂੰ, ਆਪਣੇ ਚਰਨਾਂ ਦੀ ਉਹ ਕੌਂਸ ਜਿਹੜੀ ਖੁੰਟੀ ਵਾਲੀ ਹੁੰਦੀ ਹੈ, ਉਹ ਲੱਕੜ ਦੀ ਖੜਾਵ ਨੂੰ ਇਸ਼ਾਰਾ ਦਿੱਤਾ, ਉੱਡ ਪਈ। ਅੱਗੇ ਅੱਗੇ ਜੋਗੀ ਅਤੇ ਪਿੱਛੇ ਪਿੱਛੇ ਖੜਾਵ ਉੱਡੀ ਜਾਂਦੀ ਹੈ। ਜ਼ੋਰ ਲਾ ਕੇ ਸਭ ਥੱਕ ਗਏ, ਉਹ ਖੜਾਵ ਤੋਂ ਬਚ ਨਹੀਂ ਸਕੇ, ਉਹ ਸਾਰਿਆਂ ਦੇ ਸਿਰ ਵਿੱਚ ਵੱਜੀ ਹੈ। ਸਾਰਿਆਂ ਦੀਆਂ ਰਿੱਧੀਆਂ ਸਿੱਧੀਆਂ ਖਤਮ ਹੋ ਗਈਆਂ, ਸਾਰਿਆਂ ਦਾ ਜ਼ੋਰ ਲੱਗ ਗਿਆ, ਹਾਰ ਕੇ ਹੰਭ ਕੇ ਟਹਿ ਪਏ। ਗੁਰੂ ਸਾਹਿਬ ਜੀ ਬੈਠੇ ਹਨ, ਖਿੰਤੜਾ ਸਿੱਧ ਗੁਰੂ ਸਾਹਿਬ ਕੋਲ ਆਇਆ ਹੈ। ਉਸਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਯੋਗ ਬਿਨਾਂ ਮਨ ਸ਼ੁੱਧ ਨਾ ਹੋਵਤ, ਯੋਗ ਤੋਂ ਬਿਨਾਂ ਮਨ ਸ਼ੁੱਧ ਨਹੀਂ ਹੁੰਦਾ, ਤੁਸੀਂ ਕਿਹੜਾ ਯੋਗ ਕੀਤਾ ਹੈ ਜਿਹਦੇ ਨਾਲ ਤੁਹਾਡਾ ਮਨ ਸ਼ੁੱਧ ਹੋ ਗਿਆ ਹੈ? ਤਾਂ ਸਤਿਗੁਰੂ ਮਹਾਰਾਜ ਖਿੰਤੜੇ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ। ਇਸ ਤੋਂ ਅਗਲ ਅੱਜ ਦੀ ਕਥਾ ਹੈ, ਆਓ ਪ੍ਰੇਮ ਨਾਲ ਸੁਣੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਬਿਤ ਸ੍ਰੀ ਗੁਰੂ ਕਹਿਤ ਪ੍ਰਾਣਾਯਾਮ ਕੇ ਕਰਮ ਤੀਨ।
ਮਹਾਰਾਜ ਕਹਿਣ ਲੱਗੇ, ਦੇਖ ਖਿੰਤੜਾ ਜੀ, ਪ੍ਰਾਣਾਯਾਮ ਤਿੰਨ ਪ੍ਰਕਾਰ ਦਾ ਹੁੰਦਾ ਹੈ, ਪੂਰਕ, ਕੁੰਭਕ, ਰੇਚਕ। ਇਹਦਾ ਮਤਲਬ ਹੈ ਸਵਾਸਾਂ ਨੂੰ ਚੜਾਉਣਾ, ਇੱਕ ਪਾਸੇ ਸਵਾਸ ਖਿੱਚ ਕੇ ਉੱਪਰ ਲਿਜਾਣੇ, ਇਸ ਨੂੰ ਕਹਿੰਦੇ ਪੂਰਕ। ਇੱਥੇ ਸਵਾਸਾਂ ਨੂੰ ਰੋਕਣਾ, ਕੁੰਭਕ, ਦੂਸਰੀ ਨੱਕ ਦੁਆਰਾ ਹੌਲੇ ਹੌਲੇ ਸਵਾਸ ਨੂੰ ਛੱਡਣਾ, ਰੇਚਕ। ਫਿਰ ਇੱਧਰੋਂ ਪੂਰਕ ਕਰਨਾ, ਉੱਪਰ ਰੋਕਣਾ, ਸੱਜੇ ਪਾਸਿਓਂ ਦੀ ਰੇਚਕ ਕਰ ਦੇਣਾ, ਇੱਧਰੋਂ ਰੇਚਕ ਕਰਨਾ ਅਤੇ ਇੱਧਰੋਂ ਪੂਰਕ ਕਰਨਾ, ਇੱਧਰੋਂ ਪੂਰਕ ਕਰਨਾ, ਇੱਧਰੋਂ ਰੇਚਕ ਕਰਨਾ, ਇਸ ਤਰ੍ਹਾਂ ਵਾਰ 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 ਕਰਦੇ ਹਨ। ਮਹਾਰਾਜ ਕਹਿੰਦੇ ਜਿਹੜੀ ਪ੍ਰਾਣਾਯਾਮ ਦੀ ਕਿਰਿਆ ਹੈ, ਯੋਗ ਦੇ ਵਿੱਚ ਪ੍ਰਾਣਾਯਾਮ ਦਾ ਬਹੁਤ ਜ਼ਿਆਦਾ ਮਹੱਤਵ ਹੈ। ਜਿਹੜੀ ਉਹਦੇ ਵਿੱਚ ਪ੍ਰਾਣਾਯਾਮ ਦੀ ਕਿਰਿਆ ਹੈ,
ਪੂਰਕ ਹੈ, ਕੁੰਭਕ ਔਰ ਰੇਚਕ ਬਖਾਨੀਏ।
ਇੱਕ ਪੂਰਕ ਹੈ, ਇੱਕ ਕੁੰਭਕ ਹੈ, ਇੱਕ ਰੇਚਕ ਹੈ। ਹਾਂਜੀ,
ਸੁਣ ਕੇ ਭਗਤ ਭਾਵ ਪੂਰਕ ਕਿਨੋ ਨੀਕੇ।
ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਬਚਨ ਸੁਣ ਕੇ ਮੰਨ ਲੈਣੇ, ਗੁਰੂ ਦੇ ਬਚਨ ਭਗਤੀ ਭਾਵਨਾ ਵਾਲੇ, ਸ਼ਰਧਾ ਵਾਲੇ ਬਚਨ ਸੁਣ ਕੇ ਮੰਨ ਲੈਣੇ, ਇਹ ਸਾਡਾ ਪੂਰਕ ਹੈ।
ਨਾਮ ਲਿਵ ਲਾਏ ਨੀਤ ਕੁੰਭਕ ਪ੍ਰਮਾਨੀਏ।
ਫਿਰ ਵਾਹਿਗੁਰੂ ਦੇ ਨਾਮ ਵਿੱਚ ਲਿਵ ਲਾ ਲੈਣੀ, ਇਹ ਸਾਡਾ ਕੁੰਭਕ ਹੈ। ਹਾਂਜੀ,
ਤਜੇ ਹੈ ਬੇਕਾਰ ਮਨ ਰੇਚਕ ਵਿਚਾਰ ਲੀਜੈ।
ਜਿਹੜਾ ਸਵਾਸਾਂ ਨੂੰ ਤਿਆਗਣਾ ਹੁੰਦਾ, ਰੇਚਕ ਹੁੰਦਾ ਹੈ, ਮਨ ਦੇ ਵਿਕਾਰ ਤਿਆਗ ਦੇਣੇ, ਇਹ ਸਾਡਾ ਰੇਚਕ ਹੈ। ਆਖੋ ਸ੍ਰੀ ਵਾਹਿਗੁਰੂ। ਤੁਸੀਂ ਇੱਕ ਪਾਸਿਓਂ ਸਵਾਸ ਚੜ੍ਹਾਉਂਦੇ ਹੋ, ਖਿੱਚਦੇ ਹੋ, ਅਸੀਂ ਉਸ ਪਾਸਿਓਂ ਚੰਗੇ ਗੁਣਾਂ ਨੂੰ ਖਿੱਚਦੇ ਹਾਂ, ਗੁਰੂ ਦੇ ਮਹਾਂਪੁਰਸ਼ਾਂ ਦੇ, ਸਤਿਪੁਰਸ਼ਾਂ ਦੇ ਬਚਨ ਸੁਣ ਕੇ ਹਿਰਦੇ 'ਚ ਵਸਾਉਣੇ, ਗੁਰਬਾਣੀ ਸੁਣਨੀ, ਸੁਣ ਕੇ ਮਨ ਵਿੱਚ ਵਸਾਉਣੀ, ਇਹ ਸਾਡਾ ਪੂਰਕ ਹੈ। ਔਰ ਫਿਰ ਨਾਮ ਦੇ ਵਿੱਚ ਲਿਵ ਲਾਉਣੀ, ਟਿਕਾ ਲੈਣਾ ਮਨ ਨੂੰ, ਇਹ ਸਾਡਾ ਕੁੰਭਕ ਹੈ। ਅਤੇ ਵਿਕਾਰਾਂ ਨੂੰ ਛੱਡ ਦੇਣਾ ਇਹ ਸਾਡਾ ਰੇਚਕ ਹੈ। ਹਾਂਜੀ,
ਕਲੀ ਕਾਲ ਵਿਖੇ ਐਸੋ ਯੋਗ ਗਤ ਦਾਨੀਏ।
ਮਹਾਰਾਜ ਕਹਿੰਦੇ ਕਲਯੁਗ 'ਚ ਐਸਾ ਯੋਗ ਜਿਹੜਾ ਹੈ, ਐਸਾ ਯੋਗ ਕਮਾਵੋ ਯੋਗੀ, ਇਹੋ ਜਿਹਾ ਯੋਗ ਮੁਕਤੀ ਦਾ ਦਾਤਾ ਹੈ, ਇਹੋ ਜਿਹਾ ਪ੍ਰਾਣਾਯਾਮ ਅਸੀਂ ਕਰਦੇ ਹਾਂ।
ਖਿੰਤੜਾ ਸੁਨਤ ਹਰ ਖਾਇ ਲਪਟਾਏ ਪੱਗ।
ਗੁਰੂ ਨਾਨਕ ਸਾਹਿਬ ਦੇ ਨਾਲ ਬੋਲਾਂ ਨੇ ਖਿੰਤੜੇ ਦਾ ਮਨ ਮੋਹ ਲਿਆ। ਖਿੰਤੜੇ ਸਿੱਧ ਨੇ ਜਦੋਂ ਗੁਰੂ ਸਾਹਿਬ ਦੇ ਬਚਨ ਸੁਣੇ, ਉੱਠ ਕੇ ਗੁਰੂ ਚਰਨਾਂ ਦੇ ਮੱਥਾ ਟੇਕਿਆ ਅਤੇ ਪੈਰਾਂ ਨਾਲ ਚਿੰਬੜ ਗਿਆ, ਪੈਰਾਂ ਨਾਲ ਲਪਟ ਗਿਆ ਖਿੰਤੜਾ ਸਿੱਧ।
ਤੂੰ ਹੈ ਅਕਰ ਤਾਰ ਅਵਤਾਰ ਦੰਭ ਹਾਨੀਏ।
ਖਿੰਤੜੇ ਨੇ ਉੱਚੀ ਆਵਾਜ਼ ਵਿੱਚ ਕਿਹਾ, ਹੇ ਗੁਰੂ ਸੱਚੇ ਪਾਤਸ਼ਾਹ, ਹੇ ਗੁਰੂ ਨਾਨਕ ਦੇਵ ਜੀ, ਤੁਸੀਂ ਪਰਮਾਤਮਾ ਦਾ ਕਰਤਾਰ ਦਾ ਰੂਪ ਹੋ, ਤੁਸੀਂ ਦੰਭਾਂ ਪਖੰਡਾਂ ਦਾ ਨਾਸ ਕਰਨ ਲਈ ਦੁਨੀਆਂ 'ਤੇ ਆਏ ਹੋ।
ਧੂਰਮ ਬਹੁਰ ਆਏ ਧੂਰਮ ਹੈ ਸੰਗ ਜਾ ਕੇ।
ਫਿਰ ਸਾਧ ਸੰਗਤ ਜੀ, ਖਿੰਤੜੇ ਤੋਂ ਬਾਅਦ ਦੋ ਹੋਰ ਸਿੱਧ ਆਏ ਹਨ, ਇੱਕ ਦਾ ਨਾਮ ਸੀ ਊਰਮ, ਦੂਜੇ ਦਾ ਨਾਮ ਸੀ ਧੂਰਮ। ਇਹ ਦੋਵੇਂ ਊਰਮ ਧੂਰਮ ਜੋਤ ਉਜਾਲਾ, ਤੀਨ ਭਵਨ ਮੈਂ ਗੁਰ ਗੋਪਾਲਾ, ਗੁਰਬਾਣੀ ਵਿੱਚ ਵੀ ਨਾਮ ਆਉਂਦਾ ਹੈ। ਭਾਵੇਂ ਇਹ ਅੰਦਰ ਦੀ ਅਵਸਥਾ ਵੀ ਹੈ ਅਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਨਾਮ ਵੀ ਦੱਸੇ ਹਨ। ਗੁਰਬਾਣੀ ਇਤਨੀ ਡੂੰਘੀ ਹੈ, ਇਤਨੀ ਅਗਾਧ ਬੋਧ ਹੈ ਕਿ ਤਰਕਾਂ ਬਿਤਰਕਾਂ ਵਾਲਿਆਂ ਦੀ ਸਮਝ ਵਿੱਚ ਨਹੀਂ ਆ ਸਕਦੀ। ਇਹ ਤਾਂ ਜਦੋਂ ਮਹਾਰਾਜ ਕਿਰਪਾ ਕਰਦੇ ਨੇ, ਕਿਸੇ ਬੰਦੇ ਦੇ ਕਪਾਟ ਖੁੱਲ੍ਹਦੇ ਨੇ, ਉਹਨੂੰ ਸਮਝ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਕੋਲ ਊਰਮ ਅਤੇ ਧੂਰਮ ਦੋਵੇਂ ਆਏ ਹਨ।
ਬੂਝੇ ਮਨ ਬਾਸ ਕਹਾਂ ਪੌਣ ਰਹਿ ਥਾਨ ਕੋ।
ਊਰਮ ਧੂਰਮ ਨੇ ਕੀ ਸਵਾਲ ਕੀਤਾ, ਕਿਹੜਾ ਕੁਐਸਚਨ ਪੁੱਛਿਆ? ਕਹਿਣ ਲੱਗੇ, ਜੀ ਮਨ ਕਿੱਥੇ ਰਹਿੰਦਾ ਹੈ, ਮਨ ਦਾ ਟਿਕਾਣਾ ਕਿਹੜਾ ਹੈ, ਮਨ ਸਰੀਰ ਦੇ ਵਿੱਚ ਕਿੱਥੇ ਰਹਿੰਦਾ ਹੈ? ਆਪਣਾ ਸਰੀਰ ਹੈ, ਦਿਸਦਾ ਹੈ, ਪਰ ਮਨ ਦਿਸਦਾ ਨਹੀਂ। ਮਨ ਦਾ ਵਾਸਾ ਕਿੱਥੇ ਹੈ? ਆਖੋ ਸ੍ਰੀ ਵਾਹਿਗੁਰੂ। ਦੇਖੋ ਸਵਾਲ ਕਿੱਦਾਂ ਦੇ। ਹੁਣ ਆਪਾਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਹਾਂ, ਸਾਨੂੰ ਕੋਈ ਪੁੱਛੇ ਵੀ ਮਨ ਕਿੱਥੇ ਰਹਿੰਦਾ, ਕੀ ਦੱਸਾਂਗੇ ਅਸੀਂ? ਡਿਗਰੀਆਂ ਭਾਵੇਂ ਜਿੰਨੀਆਂ ਮਰਜ਼ੀ ਅਸੀਂ ਕਰੀ ਫਿਰੀਏ ਸਕੂਲਾਂ ਕਾਲਜਾਂ ਵਿੱਚ, ਪਰ ਇਹ ਤਾਂ ਨਹੀਂ ਦੱਸ ਸਕਦੇ ਵੀ ਮਨ ਕਿੱਥੇ ਰਹਿੰਦਾ। ਇਹ ਗੁਰੂ ਨਾਨਕ ਸਾਹਿਬ ਹੀ ਦੱਸ ਸਕਦੇ। ਸਿੱਧ ਨੇ ਪੁੱਛਿਆ, ਸਵਾਲ ਵੀ ਉਹਨਾਂ ਦੇ ਵੱਡੇ ਹੈ, ਉਹ ਬੰਦੇ ਕੋਈ ਆਮ ਬੰਦੇ ਨਹੀਂ, ਕੋਈ ਆਮ ਸਕੂਲਾਂ ਕਾਲਜਾਂ ਦੇ ਸਟੂਡੈਂਟ ਨਹੀਂ ਹਨ, ਉਹ ਸਾਧ ਸੰਗਤ ਜੀ ਯੋਗੀ ਹਨ, ਜਿਨ੍ਹਾਂ ਨੇ ਬੜਾ ਬੜਾ ਤਗੜਾ ਤਪ ਕੀਤਾ ਹੋਇਆ, ਯੋਗ ਕੀਤਾ ਹੋਇਆ, ਇਤਨੀ ਸਿੱਧੀਆਂ ਰਿਧੀਆਂ ਦੇ ਮਾਲਕ ਹਨ ਉਹ। ਉਹਨੇ ਸਵਾਲ ਬੜਾ ਟੇਢਾ ਕੀਤਾ, ਕਹਿਣ ਲੱਗਾ, ਮਨ ਦਾ ਟਿਕਾਣਾ ਦੱਸੋ, ਮਨ ਕਿੱਥੇ ਰਹਿੰਦਾ ਹੈ? ਹਾਂਜੀ,
ਕੌਣ ਹੋ ਨਰੇਸ਼ ਕੌਣ ਸੱਚ ਬਤਾਏ ਮੋਹੇ।
ਮਨ ਕਿੱਥੇ ਰਹਿੰਦਾ ਹੈ ਇੱਕ ਸਵਾਲ ਹੈ, ਰਾਜਾ ਕੌਣ ਹੈ ਅਤੇ ਉਹਦਾ ਵਜ਼ੀਰ ਕੌਣ ਹੈ, ਰਾਜਾ ਕੌਣ ਹੈ ਅਤੇ ਮੰਤਰੀ ਕਿਹੜਾ ਹੈ?
ਕੈਸੇ ਪਰੇ ਬੰਦ ਕੈਸੇ ਕੰਧ ਨਹਿ ਹਾਨ ਕੋ।
ਔਰ ਬੰਦ ਕਿਵੇਂ ਪੈਂਦਾ ਹੈ, ਅਤੇ ਸਰੀਰ, ਇਹ ਜਿਹੜਾ ਸਰੀਰ ਹੈ ਇਹ ਕਿੱਦਾਂ ਬਚ ਸਕਦਾ ਹੈ? ਕੰਧ ਨਹਿ ਹਾਨ, ਇਹਦੇ ਕੰਧ ਨਾਮ ਸਰੀਰ ਦਾ ਹੈ ਬਾਣੀ ਵਿੱਚ, ਇਹਦਾ ਹਾਨ ਨਾ ਹੋਵੇ, ਇਹ ਖਤਮ ਨਾ ਹੋਵੇ, ਉਹ ਕਿਹੜਾ ਤਰੀਕਾ ਹੈ?
ਕੋ ਹੈ ਗੁਰੂ ਚੇਲੋ ਕੌਣ ਸੁਖਦਾਈ ਭੌਣ ਕੌਣ।
ਗੁਰੂ ਕੌਣ ਹੈ, ਗੁਰੂ ਕੌਣ ਹੈ, ਚੇਲਾ ਕੌਣ ਹੈ, ਸੁਖਦਾਈ ਭੌਣ ਕਿਹੜਾ ਹੈ? ਭੌਣ ਮੈਨੇ ਘਰ, ਟਿਕਾਣਾ, ਮਹਿਲ, ਬਿਲਡਿੰਗ, ਉਹ ਕਿਹੜੀ ਬਿਲਡਿੰਗ ਹੈ ਜਿੱਥੇ ਸੁੱਖ ਹੀ ਸੁੱਖ ਮਿਲਦਾ ਹੋਵੇ? ਉਹ ਕਿਹੜਾ ਘਰ ਹੈ ਜਿੱਥੇ ਸੁੱਖ ਹੀ ਸੁੱਖ ਹੋਵੇ, ਦੁੱਖ ਨਾ ਹੋਵੇ? ਹਾਂਜੀ,
ਮਾਇਆ ਮੋਹ ਟੁੱਟੇ ਕੈਸੇ ਕਰੀਏ ਬਖਾਨ ਕੋ।
ਮਾਇਆ ਦਾ ਮੋਹ ਕਿਵੇਂ ਟੁੱਟੇਗਾ? ਆਖੋ ਸ੍ਰੀ ਵਾਹਿ। ਸਵਾਲ ਦੇਖੋ ਕੈਸੇ ਅਜੀਬ ਹਨ, ਇਹ ਵੀ ਬੜਾ ਵੱਡਾ ਸਵਾਲ, ਮਾਇਆ ਦਾ ਮੋਹ ਕਿਵੇਂ ਟੁੱਟੇਗਾ? ਹੁਣ ਮਾਇਆ ਤਾਂ ਹਰ ਜਗ੍ਹਾ 'ਤੇ ਹੈ, ਮਾਇਆ ਤੋਂ ਬਿਨਾਂ ਸੰਸਾਰ 'ਚ ਹੈ ਹੀ ਕੁਛ ਨਹੀਂ, ਸੰਸਾਰ ਮਾਇਆ ਹੀ ਹੈ, ਸਰੀਰ ਵੀ ਮਾਇਆ ਹੈ, ਖਾਣਾ ਪੀਣਾ ਵੀ ਮਾਇਆ ਹੈ, ਲੈਣਾ ਦੇਣਾ ਵੀ ਮਾਇਆ ਹੈ, ਦੇਖਣਾ ਸੁਣਨਾ ਵੀ ਮਾਇਆ ਹੈ, ਬੋਲਣਾ ਸੁਣਨਾ ਵੀ ਮਾਇਆ ਹੈ, ਸਭ ਮਾਇਆ ਹੀ ਹੈ। ਦੱਸੋ ਫਿਰ ਮਾਇਆ ਤੋਂ, ਮਾਇਆ ਦਾ ਬੰਧਨ ਕਿਵੇਂ ਟੁੱਟੇਗਾ? ਹਾਂਜੀ,
ਲੇਹੋ ਸਿੱਖ ਗੋਰਖ ਕੀ ਮਾਨੀਏ ਬਚਨ ਮਮ।
ਹਾਂ, ਊਰਮ ਧੂਰਮ ਕਹਿੰਦੇ ਨੇ ਇਹ ਸਵਾਲਾਂ ਦਾ ਜੇ ਤੁਸੀਂ ਜਵਾਬ ਦੇ ਸਕਦੇ ਹੋ ਤਾਂ ਠੀਕ ਹੈ, ਜੇ ਨਹੀਂ ਮੇਰਾ ਬਚਨ ਮੰਨ ਲਓ, ਗੁਰੂ ਗੋਰਖਨਾਥ ਜੀ ਦੇ ਚੇਲੇ ਬਣ ਜਾਓ। ਗੋਰਖਨਾਥ ਦੇ ਚੇਲੇ ਬਣ ਕੇ ਤੁਹਾਨੂੰ ਇਹਨਾਂ ਸਵਾਲਾਂ ਦਾ ਆਪੇ ਜਵਾਬ ਆ ਜਾਏਗਾ। ਇਹ ਸਾਰੇ ਸਵਾਲ ਜਿਹੜੇ ਨੇ, ਇਹ ਪ੍ਰਸ਼ਨ ਜਿਹੜੇ ਨੇ, ਕੁਸ਼ਚਨ ਜਿਹੜੇ ਨੇ, ਇਹਨਾਂ ਦਾ ਆਂਸਰ ਤੁਹਾਨੂੰ ਮਿਲ ਜਾਏਗਾ। ਸ਼ਰਤ ਇਹ ਹੈ ਗੋਰਖਨਾਥ ਦੇ ਚੇਲੇ ਬਣਨਾ ਪਏਗਾ। ਹਾਂਜੀ,
ਭਾਈ ਹੈ ਪਰਮ ਪਦ ਜਾਂ ਕੇ ਨਸਮਾਨ ਕੋ।
ਅਜੇ ਵੀ ਮੌਕਾ ਹੈ, ਤੁਸੀਂ ਪਰਮ ਪਦਵੀ ਪ੍ਰਾਪਤ ਕਰ ਸਕਦੇ ਹੋ। ਬ੍ਰਹਮ ਗਿਆਨ ਤੁਰੀਆ ਪਦ, ਚੌਥਾ ਪਦ, ਦਸਵਾਂ ਦੁਆਰਾ ਪ੍ਰਾਪਤ ਕਰ ਸਕਦੇ ਹੋ ਜੇ ਤੁਸੀਂ ਸਾਡੇ ਗੁਰੂ ਦੇ ਚੇਲੇ ਬਣ ਜਾਓ।
ਰਿਦੇ ਮਨ ਬਾਸ ਜਾਨ ਨਾਵ ਵੇਖੇ ਪੌਣ ਥਾਨ।
ਆਖੋ ਸ੍ਰੀ ਵਾਹਿਗੁਰੂ। ਸਵਾਲਾਂ ਦਾ ਜਵਾਬ ਦੇ ਗੁਰੂ ਨਾਨਕ ਸਾਹਿਬ ਸ਼ੁਰੂ ਕਰਦੇ ਹੈ। ਪਹਿਲਾ ਸਵਾਲ ਸੀ ਮਨ ਰਹਿੰਦਾ ਕਿੱਥੇ ਹੈ? ਮਹਾਰਾਜ ਕਹਿੰਦੇ ਮਨ ਰਹਿੰਦਾ ਹੈ ਹਿਰਦੇ ਵਿੱਚ। ਹਿਰਦੇ ਵਿੱਚ ਮਨ ਦਾ ਵਾਸਾ ਹੈ, ਹਿਰਦਾ ਸਥਾਨ ਜਿਹੜਾ ਹੈ ਉੱਥੇ ਮਨ ਦਾ ਵਾਸਾ ਹੈ। ਉੱਥੋਂ ਉਮੰਗ ਉੱਠਦੀ ਹੈ, ਸੰਕਲਪ ਉੱਠਦੇ ਨੇ, ਵਿਕਲਪ ਉੱਠਦੇ ਨੇ। ਹਿਰਦਾ ਜਿਹੜਾ ਹੈ ਉਹ ਸਾਰੇ ਸਾਰਿਆਂ ਦਾ ਦਿਲ ਜਿਹੜਾ ਹੈ, ਹਿਰਦਾ ਆਪਾਂ ਕਹਿੰਦੇ ਮੇਰਾ ਦਿਲ ਕਰਦਾ, ਮੇਰਾ ਹਿਰਦਾ ਕਹਿੰਦਾ, ਕਈ ਵਾਰੀ ਕਹਿ ਦਿੰਦੇ ਮੇਰਾ ਮਨ ਕਹਿੰਦਾ। ਹਿਰਦਾ ਸਾਰਿਆਂ ਦਾ ਮਨ ਦਾ ਟਿਕਾਣਾ ਹੈ, ਉੱਥੋਂ ਫੁਰਨੇ ਫੁਰਨੇ ਸੰਕਲਪ ਵਿਕਲਪ ਉੱਠਦੇ ਹਨ। ਦੂਜਾ ਇਹ ਸਵਾਲ ਵੀ ਸੀ ਕਿ ਪਵਨ ਦਾ ਵਾਸਾ ਕਿੱਥੇ ਹੈ? ਪਵਨ ਕਾ ਵਾਸਾ ਕਹਾਂ ਕਥੀਅਲੇ। ਪਵਨ ਕਿੱਥੇ ਰਹਿੰਦੀ ਹੈ, ਹਵਾ ਕਿੱਥੇ ਰਹਿੰਦੀ ਹੈ ਸਰੀਰ ਦੇ ਵਿੱਚ? ਮਹਾਰਾਜ ਕਹਿੰਦੇ ਪਵਨ ਦਾ ਵਾਸਾ ਨਾਭੀ ਦੇ ਵਿੱਚ। ਆਹ ਜਿਹੜੀ ਧੁਨੀ ਹੈ, ਇੱਥੇ ਗੰਢ ਹੈ ਸਵਾਸਾਂ ਦੀ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਇਹ ਗੰਢ ਖੁੱਲ ਜਾਂਦੀ ਅਤੇ ਸਵਾਸ ਨਿਕਲ ਜਾਂਦੇ ਆ। ਜਦੋਂ ਕੋਈ ਬੰਦੇ ਦੀ ਮੌਤ ਹੁੰਦੀ ਹੈ ਇੱਥੋਂ ਗੰਢ ਖੁੱਲਦੀ ਹੈ ਸਵਾਸਾਂ ਦੀ, ਉਹ ਗੰਢ ਖੁੱਲੀ ਸਵਾਸ ਗਏ ਬਸ ਖਤਮ। ਜਿੰਨਾ ਚਿਰ ਉਹ ਗੰਢ ਨਹੀਂ ਖੁੱਲਦੀ ਉਨਾ ਚਿਰ ਬੰਦਾ ਬਚਿਆ ਰਹਿੰਦਾ, ਜਿਉਂਦਾ ਰਹਿੰਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨਾਭੀ ਸਥਾਨ ਦੇ ਵਿੱਚ ਸਵਾਸਾਂ ਦੀ ਗੰਢ ਹੈ।
ਮਨ ਹੈ ਨਰੇਸ਼ ਪ੍ਰਾਣ ਸੱਚੇ ਵਬਖਾਨੀਏ।
ਫਿਰ ਉਹਨੇ ਪੁੱਛਿਆ ਸੀ ਰਾਜਾ ਕਿਹੜਾ ਹੈ ਅਤੇ ਮੰਤਰੀ ਕਿਹੜਾ ਹੈ, ਰਾਜਾ ਕਿਹੜਾ ਹੈ ਅਤੇ ਉਹਦਾ ਵਜ਼ੀਰ ਕਿਹੜਾ ਹੈ? ਮਹਾਰਾਜ ਕਹਿੰਦੇ ਮਨ ਰਾਜਾ ਹੈ, ਮਨ ਰਾਜਾ ਹੈ। ਮੰਤਰੀ ਕੌਣ ਹੈ? ਪ੍ਰਾਣ ਸਵਾਸ ਜਿਹੜੇ ਚੱਲ ਰਹੇ ਹਨ ਇਹ ਤਾਂ ਮੰਤਰੀ ਹਨ। ਸਾਧ ਸੰਗਤ ਜੀ ਜਿਹੜੇ ਮਨ ਨੂੰ ਰੋਕਣ ਵਾਸਤੇ ਸਾਧਨਾ ਕਰਦੇ ਉਹ ਪਹਿਲਾਂ ਸਵਾਸਾਂ ਨੂੰ ਰੋਕਦੇ ਆ। ਤੁਸੀਂ ਪ੍ਰੈਕਟੀਕਲ ਕਰਕੇ ਦੇਖ ਲਓ, ਅੱਧਾ ਕੁ ਮਿੰਟ ਸਵਾਸ ਰੋਕੋਗੇ ਮਨ ਦਾ ਖਿਆਲ ਵੀ ਕਿਤੇ ਨਹੀਂ ਜਾਏਗਾ, ਉੱਥੇ ਹੀ ਰਹੇਗਾ। ਜਿੰਨਾ ਚਿਰ ਰੋਕ ਸਕਦੇ ਰੋਕੋਗੇ। ਦੇਖੋ ਜਦੋਂ ਸਵਾਸ ਚੱਲ ਰਹੇ ਨੇ ਮਨ ਵੀ ਦੌੜ ਰਿਹਾ, ਜਦੋਂ ਤੁਸੀਂ ਸਵਾਸਾਂ 'ਤੇ ਧਿਆਨ ਦਿਓਗੇ ਮਨ ਰੁਕ ਜਾਏਗਾ। ਮਨ ਨੂੰ ਚਲਾਉਣ ਵਾਲੇ ਸਵਾਸ ਹੀ ਨੇ, ਜਿਵੇਂ ਰਾਜੇ ਨੂੰ ਚਲਾਉਣ ਵਾਲਾ ਮੰਤਰੀ ਹੁੰਦਾ। ਮੰਤਰੀ ਸਲਾਹ ਦਿੰਦਾ ਰਾਜਾ ਜੀ ਆਹ ਕੰਮ ਕਰ ਲਓ, ਰਾਜਾ ਜੀ ਆਹ ਕੰਮ ਕਰ ਲਓ, ਰਾਜਾ ਕਰੀ ਜਾਂਦਾ। ਰਾਜੇ ਨੇ ਤਾਂ ਸਾਇਨ ਨਹੀਂ ਕਰਨੇ ਹੁੰਦੇ, ਸਲਾਹ ਮੰਤਰੀ ਨੇ ਦੇਣੀ ਹੁੰਦੀ ਹੈ। ਮਨ ਰਾਜਾ ਸੁਲਤਾਨ, ਮਨ ਰਾਜਾ ਹੈ, ਸਵਾਸ ਉਹਦੇ ਮੰਤਰੀ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਭਾਈ ਮਨ ਰੂਪੀ ਰਾਜਾ ਅਤੇ ਪ੍ਰਾਣ ਰੂਪੀ ਮੰਤਰੀ ਜਾਣ ਲਓ।
ਵਿਖੇ ਕੇ ਵਿਕਾਰ ਰਚ ਬੰਧਨ ਪਰਤ ਜੀਓ।
ਹਾਂ, ਵਿਸ਼ਿਆਂ ਦੇ ਹੁਣ ਉਹਨੇ ਸਵਾਲ ਪੁੱਛਿਆ ਬੰਧਨ ਕਿਵੇਂ ਪੈਂਦਾ, ਬੰਧਨ ਕਿਵੇਂ ਪੈਂਦਾ? ਮਹਾਰਾਜ ਕਹਿੰਦੇ ਜਦੋਂ ਵਿਸ਼ਿਆਂ ਦੇ ਵਿੱਚ ਬਿਰਤੀ ਚਲੀ ਜਾਂਦੀ ਹੈ। ਸੰਸਾਰ ਦੇ ਪੰਜ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ ਅਤੇ ਗੰਧ। ਸ਼ਬਦ ਕੰਨਾਂ ਦਾ ਵਿਸ਼ਾ ਹੈ, ਆਪਾਂ ਕਹਿੰਦੇ ਆਵਾਜ਼ ਬੜੀ ਸੋਹਣੀ ਸੁਣੀ ਹੈ। ਜਦੋਂ ਅਸੀਂ ਆਵਾਜ਼ਾਂ ਸੁਣਨ ਲੱਗਦੇ ਹਾਂ ਬਿਰਤੀ ਉੱਧਰ ਚਲੀ ਗਈ। ਜਦੋਂ ਅਸੀਂ ਕਿਸੇ ਰੂਪ ਨੂੰ ਵੇਖਦੇ ਹਾਂ ਅੱਖਾਂ ਉਹ ਰੂਪ ਨੂੰ ਵੇਖਦੀਆਂ, ਬੜਾ ਸੋਹਣਾ ਫੁੱਲ ਹੈ, ਬੜਾ ਸੋਹਣਾ ਸ਼ਹਿਰ ਹੈ, ਬੜਾ ਸੋਹਣਾ ਬਾਜ਼ਾਰ ਹੈ, ਬੜਾ ਸੋਹਣਾ ਆਦਮੀ ਹੈ, ਬੜੀ ਸੁੰਦਰ ਇਸਤਰੀ ਹੈ, ਇੱਦਾਂ ਜਦੋਂ ਦੇਖਦੇ ਹਾਂ ਤਾਂ ਅੱਖਾਂ ਰੂਪ ਵੱਲ ਜਾਂਦੀਆਂ ਨੇ। ਚਮੜੀ ਸਪਰਸ਼ ਨੂੰ ਹੈ, ਗਿੱਲਾ ਹੈ, ਸੁੱਕਾ ਹੈ, ਸੋਫਟ ਹੈ, ਬੜਾ ਹੈ, ਕਠੋਰ ਹੈ, ਕੋਮਲ ਹੈ, ਉਹਨੂੰ ਉੱਧਰ ਬਿਰਤੀ ਚਲੀ ਜਾਂਦੀ ਹੈ। ਪੰਜਾਂ ਵਿਸ਼ਿਆਂ ਵਿੱਚ ਬਿਰਤੀ ਜਦੋਂ ਜਾਂਦੀ ਹੈ ਤਾਂ ਬੰਧਨ ਪੈਂਦੇ ਹਨ। ਜਦੋਂ ਪੰਜਾਂ ਵਿਸ਼ਿਆਂ ਤੋਂ ਬਿਰਤੀ ਹਟ ਕੇ ਆਪਣੀ ਆਤਮਾ ਵੱਲ ਜਾਂਦੀ ਹੈ ਉਦੋਂ ਬੰਧਨ ਕੱਟੇ ਜਾਂਦੇ ਹਨ। ਆਖੋ ਸ੍ਰੀ ਵਾਹਿਗੁਰੂ। ਜਦੋਂ ਬਾਹਰਲੇ ਪਾਸਿਓਂ ਪੰਜੇ ਹੀ ਵਿਸ਼ਿਆਂ ਦੁਆਰਾ ਪੰਜੇ ਹੀ ਦਰਵਾਜ਼ਿਆਂ ਦੁਆਰਾ ਬਿਰਤੀ ਬਾਹਰ ਜਾਣੋਂ ਹਟ ਜਾਂਦੀ ਹੈ ਉਦੋਂ ਟਿਕਾ ਆ ਜਾਂਦਾ ਹੈ, ਬੰਧਨ ਕੱਟੇ ਜਾਂਦੇ ਹਨ। ਹਾਂਜੀ,
ਦਸਵੇਂ ਦਰ ਪੌਣ ਰਹਿ ਕੰਧ ਨਹਿ ਹਾਨੀਏ।
ਫਿਰ ਉਹਨੇ ਪੁੱਛਿਆ ਸੀ ਇਹ ਸਰੀਰ ਕਿਵੇਂ ਬਚਿਆ ਰਹਿ ਸਕਦਾ। ਮਹਾਰਾਜ ਕਹਿੰਦੇ ਜੇ ਸਵਾਸ ਦਸਵੇਂ ਦੁਆਰ ਵਿੱਚ ਟਿਕੇ ਰਹਿਣ ਤਾਂ ਸਰੀਰ ਬਚਿਆ ਰਹਿ ਸਕਦਾ ਹੈ। ਜਿਹੜੇ ਪੁਰਾਣੇ ਜੋਗੀ ਸਨ ਉਹ ਸੈਂਕੜੇ ਸਾਲ ਉਮਰ ਕਿਵੇਂ ਵਧਾ ਲੈਂਦੇ ਸਨ, ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਚੜ੍ਹਾ ਕੇ ਸਰੀਰ ਤੋਂ ਬਾਹਰ ਹੋ ਜਾਂਦੇ ਸਨ। ਫਿਰ ਸਰੀਰ ਪਿਆ ਰਹਿੰਦਾ, ਸਰੀਰ ਗਲਦਾ ਨਹੀਂ, ਸਰੀਰ ਮਰਦਾ ਨਹੀਂ। ਉਹ ਅਵਸਥਾ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ, ਅਤੇ ਜਿੰਨਾ ਚਿਰ ਕੋਈ ਚੰਗਾ ਉਸਤਾਦ ਟੀਚਰ ਨਾ ਮਿਲੇ ਇੱਦਾਂ ਦਾ ਸਾਧ ਸੰਗਤ ਜੀ ਕਦੀ ਵੀ ਗਲਤੀ ਨਹੀਂ ਕਰਨੀ ਚਾਹੀਦੀ। ਕਈ ਵਾਰੀ ਦੇਖਿਆ ਕਈ ਅੱਲੜ ਬੰਦੇ, ਨਿਆਣੇ ਬੰਦੇ ਉਹ ਇਹ ਕੰਮ ਕਰ ਲੈਂਦੇ ਆ ਅਤੇ ਆਪਣੀ ਨਸ, ਦਿਮਾਗ ਦੀ ਨਸ ਫਟ ਜਾਂਦੀ ਹੈ ਅਤੇ ਮਰਮੁਰ ਵੀ ਜਾਂਦੇ ਆ। ਇਹ ਕੰਮ ਔਖਾ ਹੈ, ਅਤੇ ਪਰ ਉਹ ਜੇ ਕਿਸੇ ਚੰਗੇ ਉਸਤਾਦ ਤੋਂ ਵਿੱਦਿਆ ਸਿੱਖੀ ਹੋਵੇ, ਪਰ ਉਹ ਆਮ ਨਹੀਂ ਸੰਸਾਰ 'ਚ ਮਿਲਦੀ ਇਹ ਗੱਲ। ਗੁਰੂ ਨਾਨਕ ਸਾਹਿਬ ਜਾਣਦੇ ਹਨ, ਉਹ ਕਹਿੰਦੇ ਆ ਵੀ ਜੇ ਕਿਸੇ ਦੇ ਦਸਵੇਂ ਦੁਆਰ ਸਵਾਸ ਚੜ੍ਹੇ ਹੋਣ ਤਾਂ ਫਿਰ ਉਹਦਾ ਸਰੀਰ ਖਤਮ ਨਹੀਂ ਹੋ ਸਕਦਾ, ਇਹ ਜੁਗਤੀ ਹੈ। ਹਾਂਜੀ,
ਗੁਰੂ ਹੈ ਸ਼ਬਦ ਧੁਨ ਚੇਲਾ ਹੈ ਸੁਰਤ ਤੇਹੇ।
ਮਹਾਰਾਜ ਨੂੰ ਪੁੱਛਿਆ ਸੀ ਮਹਾਰਾਜ ਗੁਰੂ ਕੌਣ ਹੈ, ਚੇਲਾ ਕੌਣ ਹੈ। ਮਹਾਰਾਜ ਕਹਿੰਦੇ ਸ਼ਬਦ ਦੀ ਧੁਨੀ ਗੁਰੂ ਹੈ, ਸੁਰਤੀ ਸੁਣਨ ਵਾਲੀ ਜਿਹੜੀ ਹੈ ਉਹ ਚੇਲਾ ਹੈ। ਸਰੀਰ ਨਹੀਂ ਚੇਲਾ ਹੁੰਦਾ, ਸਰੀਰ ਗੁਰੂ ਵੀ ਨਹੀਂ ਹੁੰਦਾ। ਆਪਾਂ ਕਹਿ ਦਿੰਦੇ ਹਾਂ ਵੀ ਦੇਹਧਾਰੀ ਗੁਰੂ ਨਹੀਂ ਚਾਹੀਦਾ, ਸਾਧ ਸੰਗਤ ਜੀ ਦੇਹਧਾਰੀ ਚੇਲਾ ਵੀ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਦੇਹਧਾਰੀ ਗੁਰੂ ਵੀ ਨਹੀਂ ਹੁੰਦਾ ਅਤੇ ਦੇਹਧਾਰੀ ਚੇਲਾ ਵੀ ਨਹੀਂ ਹੁੰਦਾ। ਹੁਣ ਜੇ ਆਪ ਚੇਲਾ ਤਾਂ ਕਵੇ ਵੀ ਹਮ ਤੋਂ ਚੰਗਾ ਆਇਆ ਟੌਰ ਸ਼ੌਰ ਕੱਢ ਕੇ ਰੱਖਣੀ ਹੈ ਅਤੇ ਸ਼ਬਦ ਗੁਰੂ ਨੂੰ ਫੜ ਲਾਂਗੇ, ਰਹਿਣਾ ਤਾਂ ਸਰੀਰ ਵਿੱਚ ਹੈ, ਧਿਆਨ ਤਾਂ ਸਾਡਾ ਸਰੀਰ ਵਿੱਚ ਹੈ ਵੀ ਰੋਟੀ ਦੀ ਭੁੱਖ ਲੱਗੀ ਲਿਆਓ ਜੀ ਪੀਜ਼ਾ ਲਿਆਓ, ਆ ਜੀ ਲਿਆਓ ਫਲਾਣਾ ਖਾਣਾ ਪੀਣਾ, ਵਧੀਆ ਕੱਪੜੇ ਪਾਉਣੇ, ਟੌਰ ਸ਼ੌਰ ਕੱਢਣੀ, ਧਿਆਨ ਤਾਂ ਸਾਡਾ ਹਰ ਵੇਲੇ ਸਰੀਰ 'ਚ, ਸ਼ਬਦ ਕਿੱਥੇ ਵਸੇਗਾ। ਮਹਾਰਾਜ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਂਬਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਸੋਨੇ ਦਾ ਰਸ ਵੀ ਮੈਂ ਤਾਂ ਛਾਪਾਂ ਪਾਣੀਆਂ ਨੇ ਕੜਾ ਪਾਉਣਾ, ਸੋਨੇ ਦੀ ਚੈਨੀ ਪਾਉਣੀ ਹੈ, ਮੈਂ ਸੋਨੇ ਦੇ ਹਾਰ ਪਾਉਣੇ ਨੇ, ਚਾਂਦੀ ਦੇ ਪਾਉਣੇ ਨੇ। ਰਸ ਸੋਇਨਾ ਰਸ ਰੂਪਾ ਕਾਂਬਣ, ਇਸਤਰੀ ਸੁੰਦਰ ਚਾਹੀਦੀ ਹੈ, ਰਸ ਕਾਂਬਣ ਰਸ ਪਰਮਲ ਕੀ ਵਾਸ। ਪਰਮਲ ਕਹਿੰਦੇ ਚੰਦਨ ਸੁਗੰਧੀ ਲਾਣੀ ਸਰੀਰ ਦੇ ਉੱਤੇ, ਵਧੀਆ ਸੈਂਟ ਪਰਫਿਊਮ ਲਾ ਕੇ ਰੱਖਣਾ ਹੈ ਟੌਰ ਸ਼ੌਰ ਕੱਢ ਕੇ, ਇਹ ਵੀ ਰਸ ਹੈ। ਰਸ ਘੋੜੇ ਵਧੀਆ ਵਧੀਆ ਘੋੜੇ, ਹੁਣ ਅੱਜ ਕੱਲ੍ਹ ਵੀ ਗੱਡੀ ਮੇਰੇ ਤੋਂ ਮਹਿੰਗੀ ਹਮਰ ਲੈਣੀ ਹੈ ਮੈਂ। ਰਸ ਘੋੜੇ ਰਸ ਸੇਜਾ, ਮੇਰਾ ਬੈੱਡ ਹੈ ਬੜਾ ਸੋਹਣਾ, ਮਹਿੰਗਾ ਹੋਵੇ, ਬਹੁਤ ਮਹਿੰਗਾ ਬੈੱਡ ਹੋਵੇ, ਮਕਾਨ ਕੋਠੀ ਜਿਹੜੀ ਆ ਬਹੁਤ ਵਧੀਆ ਹੋਵੇ, ਮੰਦਰ ਮਕਾਨ ਮਹਿੰਗਾ ਹੋਵੇ। ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਆ ਮਿੱਠਾ ਖਾਣਾ, ਵਧੀਆ ਤੋਂ ਵਧੀਆ ਮਿੱਠੀਆਂ ਚੀਜ਼ਾਂ, ਸ਼ਹਿਦ ਖਾਣੀ ਹੈ, ਫਲਾਣਾ ਖਾਣਾ, ਜੇ ਖਾਣਾ ਉਹ ਖਾਣਾ। ਰਸ ਮਾਸ, ਅੱਜ ਮੀਟ ਖਾਣਾ, ਮੱਛੀ ਖਾਣੀ ਹੈ, ਉਹਦੇ ਵਿੱਚ ਜੀਭ ਲਲਚਾ ਰਹੀ ਹੈ ਵੀ ਆਹ ਸਵਾਦ ਵਾਲੀ ਚੀਜ਼ ਖਾਵਾਂ, ਆਹ ਸਵਾਦ ਵਾਲੀ ਖਾਵਾਂ। ਰਸ ਮਿੱਠਾ ਰਸ ਮਾਸ, ਇੱਥੇ ਰਸ ਸਰੀਰ ਕੇ ਬਾਹਰ, ਕਹਿੰਦੇ ਇੰਨੇ ਰਸ ਦੇ ਸਰੀਰ ਦੇ ਬਣਾਈ ਬੈਠਾ, ਨਾਮ ਕਿੱਥੇ ਵਸੇਗਾ, ਕਹਿ ਘੱਟ ਨਾਮ ਨਿਵਾਸ। ਜਦੋਂ ਸਾਡੀ ਬਿਰਤੀ ਰਸਾਂ ਵਿੱਚ ਹੈ, ਨਾਮ ਵਿੱਚ ਬਿਰਤੀ ਨਹੀਂ ਲੱਗਦੀ। ਆਖੋ ਵਾਹਿਗੁਰੂ। ਹੁਣ ਬਾਹਰ ਕਹਿੰਦੇ ਭਾਈ ਗੁਰੂ ਹੈ ਸ਼ਬਦ, ਗੁਰੂ ਹੈ ਸ਼ਬਦ, ਚੇਲਾ ਹੈ ਸੁਰਤ। ਜੇ ਸੁਰਤੀ ਵਾਲਾ ਦਾ ਚੇਲਾ ਹੈ, ਜਿਹਦੀ ਸੁਰਤ ਜਾਗੀ ਹੋਈ ਹੈ ਉਹ ਚੇਲਾ ਹੈ, ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫਿਰ ਉਹਦੀ ਸਮਝ ਆਏਗੀ। ਜਿਹੜੇ ਸਾਧ ਸੰਗਤ ਜੀ ਦੇਹਧਾਰੀ ਗੁਰੂਆਂ ਨੂੰ ਮੰਨਦੇ ਨੇ, ਦੇਹਧਾਰੀ ਚੇਲੇ ਨੇ, ਦੇਹ ਵਿੱਚ ਹੀ ਫਸੇ ਰਹਿਣਗੇ, ਅਸੀਂ ਆਪਣੀ ਦੇਹ 'ਚੋਂ ਵੀ ਨਿਕਲਣਾ ਹੈ। ਦੇਹ ਨੂੰ ਇੱਦਾਂ ਸਮਝਣਾ ਹੈ ਜਿਵੇਂ ਕਿਰਾਏ ਦਾ ਮਕਾਨ ਹੁੰਦਾ, ਥੋੜ੍ਹੇ ਚਿਰ ਬਾਅਦ ਬਦਲ ਲੈਣਾ ਹੈ। ਇਹ ਚੋਲਾ ਛੱਡ ਕੇ ਹੋਰ ਚੋਲਾ ਮਿਲ ਜਾਂਦਾ। ਇਸ ਦੇਹ ਨਾਲ ਬਹੁਤਾ ਪ੍ਰੇਮ ਨਾ ਹੋਵੇ, ਮਹਿਮਾਨਾਂ ਦੀ ਤਰ੍ਹਾਂ, ਪ੍ਰਾਹੁਣਿਆਂ ਦੀ ਤਰ੍ਹਾਂ, ਜਿਵੇਂ ਕੋਈ ਗੈਸਟ ਆਉਂਦਾ ਦੋ ਰਾਤਾਂ ਰਹਿ ਕੇ ਚਲਾ ਜਾਂਦਾ। ਇੱਦਾਂ ਇਸ ਦੁਨੀਆ 'ਤੇ ਆਏ ਹਾਂ, ਅਸੀਂ ਚਲੇ ਜਾਣਾ। ਫਿਰ ਗੱਲ ਬਣੇਗੀ, ਫਿਰ ਸ਼ਬਦ ਸੁਣੇਗਾ, ਫਿਰ ਸ਼ਬਦ ਨਾਲ ਸੁਰਤੀ ਜੁੜੇਗੀ। ਹਾਂਜੀ,
ਧਾਮ ਸੁਖਦਾਈ ਤੂਰੀ ਪਦਵੀ ਪ੍ਰਮਾਣੀਏ।
ਉਹ ਫਿਰ ਸੁਖਦਾਈ, ਸੁੱਖ ਦੇਣ ਵਾਲੇ। ਉਹਨੇ ਪੁੱਛਿਆ, ਮਹਾਰਾਜ ਸੁਖਦਾਈ ਮਹਿਲ ਕਿਹੜਾ ਹੈ, ਕਿਹੜੀ ਬਿਲਡਿੰਗ ਹੈ ਜਿੱਥੇ ਸੁੱਖ ਹੀ ਸੁੱਖ ਹੈ? ਮਹਾਰਾਜ ਕਹਿੰਦੇ, ਤੁਰੀਆ ਅਵਸਥਾ ਚੌਥਾ ਪਦ। ਤੁਰੀਆ ਪਦ ਚੌਥਾ ਪਦ ਜਿਹੜਾ ਹੈ ਉਹ ਸੁਖਦਾਈ ਧਾਮ ਹੈ, ਉੱਥੇ ਦੁੱਖ ਕੋਈ ਨਹੀਂ। ਤਿੰਨਾਂ ਪੁਰੀਆਂ ਵਿੱਚ, ਤਿੰਨਾਂ ਗੁਣਾਂ ਦੇ ਵਿੱਚ, ਰਜੋ ਗੁਣ, ਤਮੋ ਗੁਣ, ਸਤੋ ਗੁਣ ਦੀ ਜਿਹੜੀ ਤਿੰਨ ਅਵਸਥਾ ਨੇ, ਜਾਗਰਤ, ਸੁਪਨ, ਸੁਖੋਪਤੀ, ਇਹਨਾਂ ਤਿੰਨਾਂ ਅਵਸਥਾ ਵਿੱਚ ਦੁੱਖ ਆਉਂਦਾ ਜਾਂਦਾ ਹੈ, ਪਰ ਤੁਰੀਆ ਅਵਸਥਾ 'ਚ ਦੁੱਖ ਨਹੀਂ ਆਉਂਦਾ। ਹਾਂਜੀ,
ਗਿਆਨ ਹੋਏ ਆਵੇ ਮਾਇਆ ਮੋਹ ਟੂਟ ਜਾਵੇ ਤਬ।
ਫਿਰ ਉਹਨੇ ਪੁੱਛਿਆ ਸੀ, ਮਹਾਰਾਜ ਇਹ ਵੀ ਦੱਸੋ, ਊਰਮ ਧੂਰਮ ਸਵਾਲ ਕਰ ਰਹੇ ਸਨ ਗੁਰੂ ਨਾਨਕ ਸਾਹਿਬ ਜੀ, ਇਹ ਵੀ ਦੱਸੋ ਮਾਇਆ ਦਾ ਮੋਹ ਕਿਵੇਂ ਟੁੱਟਦਾ ਹੈ, ਮਾਇਆ ਦਾ ਮੋਹ ਕਿਵੇਂ ਟੁੱਟਦਾ ਹੈ? ਗੁਰੂ ਨਾਨਕ ਸਾਹਿਬ ਕਹਿੰਦੇ, ਜਦੋਂ ਬ੍ਰਹਮ ਗਿਆਨ ਹੋ ਜਾਂਦਾ ਹੈ ਉਦੋਂ ਮਾਇਆ ਦਾ ਮੋਹ ਟੁੱਟ ਜਾਂਦਾ ਹੈ। ਜਦੋਂ ਬ੍ਰਹਮ ਦੀ ਸੋਝੀ ਹੋ ਜਾਂਦੀ ਹੈ ਉਦੋਂ ਪਤਾ ਲੱਗ ਜਾਂਦਾ ਵੀ ਰੱਸੀ ਹੈ, ਸੱਪ ਨਹੀਂ, ਮਾਇਆ ਦਾ ਮੋਹ ਖੇ ਮਿਟ ਜਾਂਦਾ। ਜਿੰਨਾ ਚਿਰ ਸੱਪ ਦਿਸਦਾ ਹੈ ਉਹਨਾਂ ਚਿਰ ਸਮਝੋ ਮਾਇਆ ਦਾ ਮੋਹ ਪਿਆ ਹੋਇਆ ਹੈ। ਆਪਾਂ ਸਾਰਿਆਂ ਨੂੰ ਪਿਆ ਹੋਇਆ, ਆਪਾਂ ਨੂੰ ਜਗਤ ਦਿਸਦਾ ਹੈ, ਆਪਾਂ ਨੂੰ ਸੰਸਾਰ ਦਿਸਦਾ ਹੈ, ਸੰਸਾਰ ਦੀ ਫੀਲਿੰਗ ਹੈ ਸਾਨੂੰ। ਬ੍ਰਹਮ ਗਿਆਨੀ ਨੂੰ ਸੰਸਾਰ ਨਹੀਂ ਦਿਸਦਾ, ਨਿਰੰਕਾਰ ਦਿਸਦਾ ਹੈ ਉਹਨੂੰ, ਸੰਸਾਰ ਉਹਦੇ ਵਾਸਤੇ ਹੈ ਹੀ ਕੋਈ ਨਹੀਂ। ਜਿਵੇਂ ਰੱਸੀ ਸਾਫ਼ ਨਜ਼ਰ ਆ ਜਾਵੇ, ਜਿੰਨਾ ਚਿਰ ਹਨੇਰਾ ਹੁੰਦਾ ਉਨ੍ਹਾਂ ਚਿਰ ਰੱਸੀ 'ਚ ਸੱਪ ਦਿਸਦਾ ਹੈ। ਲਾਲਟੈਨ, ਬੱਤੀ, ਦੀਵਾ, ਟਾਰਚ ਜਗਾ ਕੇ ਦੇਖੋ, ਲਾਈਟ ਜਗਾ ਕੇ ਦੇਖੋ, ਰੱਸੀ ਸਾਫ਼ ਕਲੀਅਰ ਹੋ ਗਈ ਫਿਰ ਤਾਂ ਸੱਪ ਨਹੀਂ ਦਿਸਦਾ। ਇਸੇ ਤਰ੍ਹਾਂ ਸੰਸਾਰ ਮਾਇਆ ਦਾ ਮੋਹ ਉਨ੍ਹਾਂ ਚਿਰ ਹੈ ਜਿੰਨਾ ਚਿਰ ਸੱਪ ਦਿਸ ਰਿਹਾ, ਹਨੇਰਾ ਹੈ। ਜਦੋਂ ਗੁਰੂ ਦੇ ਸ਼ਬਦ ਦਾ ਗਿਆਨ ਅੰਦਰ ਹੋ ਜਾਂਦਾ, ਬ੍ਰਹਮ ਗਿਆਨ ਹੋ ਜਾਂਦਾ ਹੈ, ਬ੍ਰਹਮ ਗਿਆਨ ਦੇ ਹੋਇਆ ਫਿਰ ਸੰਸਾਰ ਦਾ, ਮਾਇਆ ਦਾ ਮੋਹ ਨਹੀਂ ਦਿਸਦਾ, ਫਿਰ ਮਾਇਆ ਦਾ ਮੋਹ ਮਿਟ ਜਾਂਦਾ ਹੈ। ਹਾਂਜੀ,
ਜੀਵੋ ਸੀਖ ਸਿੱਧਨ ਸਭਨ ਪਹਿਚਾਨੀਏ।
ਮਹਾਰਾਜ ਕਹਿੰਦੇ, ਊਰਮ ਧੂਰਮ ਜੀ, ਅਸੀਂ ਇਹ ਸਿੱਖਿਆ ਦੇਣ ਲਈ ਤਾਂ ਤੁਹਾਨੂੰ ਆਏ ਹਾਂ, ਇਹੀ ਗੱਲ ਦੱਸਣ ਆਏ ਹਾਂ, ਹੋਰ ਸਾਡਾ ਕੋਈ ਮਕਸਦ ਨਹੀਂ। ਅਸੀਂ ਚੇਲੇ ਬਣਾਉਣ ਨਹੀਂ ਆਏ, ਅਸੀਂ ਆਪਣੇ ਚੇਲੇ ਵਧਾਉਣੇ ਨਹੀਂ ਚਾਹੁੰਦੇ, ਸਾਨੂੰ ਗੁਰੂ ਬਣਨ ਦਾ ਸ਼ੌਂਕ ਨਹੀਂ ਹੈ, ਅਸੀਂ ਤੁਹਾਨੂੰ ਇਹ ਗੱਲ ਦੱਸਣ ਆਏ ਹਾਂ। ਆਹ ਗੱਲ ਹੈ, ਮਾਇਆ ਦਾ ਮੋਹ ਉਦੋਂ ਮਿਟਦਾ ਜਦੋਂ ਸ਼ਬਦ ਦਾ ਪ੍ਰਕਾਸ਼ ਹੋ ਜਾਂਦਾ ਹੈ। ਹਾਂਜੀ,
ਸਵਈਆ ਧੰਗਰ ਪੁੱਛਤ ਸ੍ਰੀ ਗੁਰ ਸੋ।
ਹਾਂਜੀ,
ਧੰਗਰ ਪੁੱਛਤ ਸ੍ਰੀ ਗੁਰ ਸੋ।
ਉਸ ਵੇਲੇ ਕੋਲ ਬੈਠਾ ਸੀ ਧੰਗਰ ਨਾਥ। ਧੰਗਰ, ਝੰਗਰ, ਲੰਗਰ, ਭੰਗਰ, ਇਹ ਸਾਰੇ ਸਿੱਧਾਂ ਦੇ ਨਾਥ ਨਾਮ ਨੇ। ਧੰਗਰ ਨਾਥ ਨੇ ਪੁੱਛਿਆ ਗੁਰੂ ਜੀ ਤੋਂ,
ਤੁਝ ਕੌਣ ਪਿਤਾ ਕਹੁ ਕੋ ਮਹਿਤਾਰੀ।
ਹੇ ਨਾਨਕ, ਤੇਰਾ ਪਿਓ ਕੌਣ ਹੈ, ਤੇਰੀ ਮਾਂ ਕੌਣ ਹੈ? ਹਾਂਜੀ,
ਜੋਗੀ ਕੇ ਭੋਗੀ ਕੇ ਸੋਗੀ ਕਿਦੋਂ।
ਤੂੰ ਜੋਗੀ, ਜੋਗੀ ਹੈ, ਭੋਗੀ ਹੈ ਕਿ ਸੋਗੀ ਹੈ? ਆਖੋ ਸ੍ਰੀ ਵਾਹਿਗੁਰੂ। ਤੂੰ ਜੋਗੀ ਹੈ ਜਾਂ ਤੂੰ ਭੋਗੀ ਹੈ ਜਾਂ ਤੂੰ ਸੋਗੀ? ਸੋਗ ਵਿੱਚ ਪਿਆ ਉਹਨੂੰ ਸੋਗੀ ਕਹਿ ਦਿੰਦੇ। ਹਾਂਜੀ,
ਹਰ ਖੀ ਰਹਿ ਹੋ ਕਹੁ ਸਾਚ ਉਚਾਰੀ।
ਹਾਂਜੀ,
ਹਰ ਖੀ ਰਹਿ ਹੋ ਕਹੁ ਸਾਚ ਉਚਾਰੀ।
ਖੁਸ਼ ਰਹਿੰਦੇ ਹੋ ਕਿ ਦੁਖੀ ਰਹਿੰਦੇ ਹੋ? ਮਾਤਾ ਪਿਤਾ ਕੌਣ ਨੇ? ਇਹ ਗੱਲਾਂ ਦਾ, ਮੇਰੀ ਸਵਾਲਾਂ ਦਾ ਜਵਾਬ ਦਿਓ। ਹਾਂਜੀ,
ਕੋ ਪ੍ਰਕਾਸ਼ ਜੰਜਾਲ ਮਿਟਾ।
ਕਿਹੜੇ ਪ੍ਰਕਾਸ਼ ਨਾਲ ਤੇਰਾ ਜੰਜਾਲ ਮਿਟਿਆ ਹੈ? ਕਿਹੜਾ ਪ੍ਰਕਾਸ਼ ਹੋਇਆ ਤੇਰੇ ਅੰਦਰ ਕਿ ਤੈਨੂੰ ਦੁਨੀਆ ਦੇ ਮੋਹ ਮਾਇਆ ਦੇ ਬੰਧਨਾਂ ਤੋਂ ਤੂੰ ਮੁਕਤ ਹੋ ਗਿਆ? ਨਾਨਕ ਇਹ ਦੱਸ। ਹਾਂਜੀ,
ਪੁਣ ਕਾਹੇ ਤੇ ਉੱਜਲ ਬੁੱਧ ਤੁਮਾਰੀ।
ਹੇ ਨਾਨਕ, ਤੇਰੀ ਬੁੱਧੀ ਕਿਹੜੀ ਚੀਜ਼ ਨਾਲ ਉੱਜਲ ਹੋਈ ਹੈ? तेरी बुद्धि अंदर है प्रकाश केड़ी चीज़ नाल केड़े तरीके नाल केड़े जरिए नाल केड़े साधन नाल होया है। हाँ जी
गोरख के उपदेश लिए
गुरु गोरख नाथ जी का उपदेश लो तो बड़े चंगे रहोगे नानक। अजे भी सिद्ध अपनी गल ते अड़े हुए ने उन्होंने एको ही निशाना जे बार बार कहते ने कि नानक साडा चेला बन जाए उस अपनी संपर्दा का वाधा करना चाहते ने। हाँ जी
जग देहे अजीत रहे नहारी
जे तुसी गुरु गोरखनाथ दे चेले बनोगे तो तुसी अजीत हो जाओगे। अजीत का मतलब तुहानू कोई जित नहीं सकेगा तुसी अजीत हो जाओगे हारोगे नहीं। हाँ जी
पंकज लोचन बैन कहे
ये सुन के धंगरनाथ के सवालों का जवाब गुरु नानक देव जी देंदे हन।
पित मोहे संतोख खिमा सुभ माई
महाराज कहते मेरा प्यो संतोख है। आखो श्री वाहिगुरु साध संग जी सवाल बड़े औखे सन जितों बोल रहे सन समझना ही औखा सी जे कोई मातड़ हुंदा अपने प्यो का नाँ दसदा अपनी माँ का नाँ दसदा महाराज ने वो शरीर का कि पूछ ही नहीं रहे वो तो अंदर की गल पुछते हैं तेरा प्यो कौन है। महाराज कहते पित मोहे संतोख
खिमा सुभ माई
खिमा मेरी माँ है। संतोख ही होंगे सात संगत जी संतोख होंगे भी जो मिल गया रब ने देता बस बहुत है। जो रब ने देता जे एक रोटी दिती खा के ठीक है अद्धी दिती ता भी ठीक है कपड़ा मिल गया तो ठीक है नहीं मिलया ता भी ठीक है मंगना नहीं कुछ संतोख नाल रज्जा जाता बंदा बिना संतोख नहीं को राजा सुपन मनोरथ बिरथे सब काजा। संतोख तो बिना कोई रजदा नहीं भावें सारी दुनिया का राज मिल जाए जिन्ना चर बंदे नूं संतोख नहीं आता उन्ना चर बंदा रजदा नहीं। संतोख मेरा प्यो है जेड़े भगत संत ब्रह्म ज्ञानी जमदे ने वो संतोख पिता के घर जमदे ने जे साडे कोल संतोख पिता मिल गया सानू तो असी समझो उस मंडल दे विच जन्म लवांगे। ते खिमा खिमा मेरी माँ है खिमा की हुंदा सात संगत जी किसी ने गाल कढ़ती किसी ने माड़ा करता किसी ने सानू सट मारती किसी ने साडे नाल कोई बुरा काम करता उन्हू माफ़ कर देना ये खिमा है। आखो श्री वाहे किसी ने कोई सानू माड़ा बोल दिता कोई साडा इहोजा वचन करता जिहड़ा साथों बर्दाश्त ना होवे फिर उन्हू छड़ देना कोई गल नहीं ठीक है भला तप ना खिमा सम संतोख ना और सुख तप ना खिमा सम जान। कहिंदे भी खिमा वर्गा तप कोई नहीं ते संतोख वर्गा सुख कोई नहीं। हाँ जी
भोग मैं जोग ना सोग करो
हाँ महाराज कहिंदे भोग मैं जोग तू उन्हें पूछा सी भोगी हो कि जोगी हो धंगरनाथ ने क्वेश्चन किया तुसी भोगी हो कि जोगी हो। भोगी हुंदा गृहस्थी जिहड़ा आपां गृहस्थी बंदे आपां भोगी है सारे ते जोगी हुंदा जिहड़ा सब कुछ त्याग के जुड़िया होवे रब नाल उहनूं जोगी कहिंदे। महाराज कहिंदे असीं भोग विच जोगी हाँ भोग मैं जोग असीं भोग विच गृहस्थ विच रहिंदे होए साडे बच्चे भी होए ने बाबा श्री चंद जी बाबा लक्ष्मी चंद जी महाराज दे दो साहिबजादे होए गृहस्थी महाराज गुरु नानक साहब जी कहते असी भोग में जोग किया है। रे मन ए बिद जोग कमाओ सिंगी साच कपट कंठला ध्यान प्रभूत चढ़ाओ। रे मन ऐसो कर सन्यासा मन से सदन सबह कर समझो मन ही माहे उदासा। असी भोग में जोग किया है और ना सोग करो जो जोग बन गया फिर सोग कादा सोग भोगियों नूं हुंदा जोगियों नूं नहीं। आखो सतनाम श्री वाहे उन्हें पूछा सी सोगी हो कि खुश रहिंदे हो। महाराज कहिंदे सोग ते तां हुंदा है जे कल्ला ही भोग होवे। साध संगत जी भोग दे अर्थ ने वंडिया जाना एक शब्द है भाग तुसी पढ़े लिखे शायद स्कूलों च अज तो 15-20 साल 30 साल पहला हिंदी दे अजे भी हिंदी पढ़ाने वाले जिहड़े ना वो जदों मैथ पढ़ाते ने एक तकसीम का सवाल होंदा वंडन का ਆਪਾਂ ਉਰਦੂ ਵਾਲਿਆਂ ਨੂੰ ਤਕਸੀਮ ਕਹਿੰਦੇ ਹਾਂ ਵੰਡਣ ਦਾ, ਜਿਵੇਂ ਮੰਨ ਲਓ 100 ਰੁਪਈਏ ਨੂੰ 10 ਬੰਦਿਆਂ 'ਚ ਵੰਡਣਾ ਹੋਵੇ, 20  'ਚ ਵੰਡਣਾ ਹੋਵੇ, ਉਹਨੂੰ ਆਮ ਬੋਲੀ ਤਕਸੀਮ ਕਹਿ ਦਿੰਦੇ ਆ ਉਰਦੂ ਵਾਲੇ। ਹਿੰਦੀ ਵਾਲਿਆਂ ਨੂੰ ਭਾਗ ਕਹਿੰਦੇ ਆ, ਭਾਗ ਦਾ ਮਤਲਬ ਵੰਡ ਦੇਣਾ, ਭਾਗ ਕਰ ਦੇਣੇ, ਹਿੱਸੇ ਕਰ ਦੇਣੇ, ਆਹ ਤੇਰਾ ਭਾਗ ਹੈ, ਤੇਰਾ ਭਾਗ ਹੈ, ਤੇਰਾ ਭਾਗ ਹੈ, ਵੀ ਆਪਾਂ ਆਪਣਾ ਭਾਗ ਲੈ ਜਾ, ਹਿੱਸਾ ਲੈ ਜਾ। ਭਾਗ ਦਾ ਮਤਲਬ ਹਿੱਸੇ, ਭੋਗੀ ਦੇ ਭਾਗ ਹੋ ਜਾਂਦੇ ਨੇ, ਭੋਗੀ ਦੇ ਭਾਗ ਹੋ ਜਾਂਦੇ ਨੇ। ਕਿਵੇਂ? ਭੋਗੀ ਦਾ ਕੁਝ ਧਿਆਨ ਆਪਣੀ ਪਤਨੀ ਵਿੱਚ ਹੁੰਦਾ, ਭੋਗੀ ਦਾ ਕੁਝ ਧਿਆਨ ਆਪਣੇ ਪੁੱਤਰਾਂ 'ਚ ਹੁੰਦਾ, ਭੋਗੀ ਦਾ ਕੁਝ ਧਿਆਨ ਆਪਣੀਆਂ ਧੀਆਂ 'ਚ ਹੁੰਦਾ, ਭੋਗੀ ਦਾ ਕੁਝ ਧਿਆਨ ਆਪਣੇ ਰਿਸ਼ਤੇਦਾਰਾਂ ਕੁੜਮਾਂ ਸਾਕਾਂ 'ਚ ਹੁੰਦਾ, ਭੋਗੀ ਦਾ ਕੁਝ ਧਿਆਨ ਆਪਣੀ ਦੁਕਾਨ ਆਪਣੇ ਕਾਰੋਬਾਰ 'ਚ ਹੁੰਦਾ, ਭੋਗੀ ਦਾ ਕੁਝ ਧਿਆਨ ਆਪਣੇ ਸਰੀਰ ਲਈ ਵੀ ਹੁੰਦਾ। ਜਿਹਦੇ ਭਾਗ ਹੋ ਗਏ ਉਹ ਭੋਗੀ ਹੈ। ਉਹ ਜਿਹਦੇ ਸਾਧ ਸੰਗਤ ਜੀ, ਹੁਣ ਤੁਸੀਂ ਹਿਸਾਬ ਲਾਓ ਵੀ ਜਿਹੜੇ ਬੰਦੇ ਦੇ ਟੋਟੇ ਟੋਟੇ ਹੋ ਜਾਣਗੇ, ਉਹਨੂੰ ਸੋਗ ਨਹੀਂ ਹੋਵੇਗਾ ਤਾਂ ਹੋਰ ਕੀ ਹੋਵੇਗਾ? ਭੋਗੀ ਦੇ ਸਰੀਰ ਦੇ ਸੁਰਤੀ ਦੇ ਟੋਟੇ ਟੋਟੇ ਹੋ ਗਏ ਨੇ, ਉਹਨੂੰ ਸੋਗ ਹੋਵੇਗਾ? ਬੱਚਾ ਬਿਮਾਰ ਹੋ ਗਿਆ ਤਾਂ ਸੋਗ, ਕੋਈ ਘਰ 'ਚ ਕਲਾ ਕਲੇਸ਼ ਲੜਾਈ ਝਗੜਾ ਗਿਆ ਤਾਂ ਸੋਗ, ਕੰਮ ਕਾਰਜ ਘਾਟਾ ਪੈ ਗਿਆ ਤਾਂ ਸੋਗ, ਕੁੜਮ ਸਾਕਾਂ 'ਚ ਕੋਈ ਬੰਦਾ ਮਰ ਖਪ ਗਿਆ ਤਾਂ ਸੋਗ, ਕੋਈ ਨਾ ਕੋਈ ਸੋਗ ਤਾਂ ਰੋਜ਼ ਹੀ ਹੈ, ਚਿੰਤਾ ਰਹੇਗੀ, ਚਿੰਤਾ ਰੋਗ, ਆਖੋ ਸ੍ਰੀ ਵਾਹਿਗੁਰੂ। ਬੜੇ ਬੜੇ ਜੋ ਦੀਸੈ ਲੋਕ, ਤਿੰਨਕੋ ਵਿਆਪੈ ਚਿੰਤਾ ਰੋਗ, ਇਹ ਹੁਣ ਸਾਡੇ ਗ੍ਰਿਸ਼ਤੀ ਭੋਗੀਆਂ ਨੂੰ ਇਹ ਸੋਗ ਹੈ। ਉਹਨੇ ਪੁੱਛਿਆ ਸੀ ਤੁਸੀਂ ਭੋਗੀ ਹੋ, ਜੋਗੀ ਹੋ, ਸੋਗੀ ਹੋ? ਮਹਾਰਾਜ ਇਕੱਠੇ ਜਵਾਬ ਦੇ ਰਹੇ ਨੇ ਸਵਾਲ ਦਾ। ਕਹਿੰਦੇ ਸੀ ਭੋਗ ਵਿੱਚ ਜੋਗੀ ਹਾਂ, ਹੈ ਤਾਂ ਭੋਗੀ ਹਾਂ, ਭੋਗੀ ਤੋਂ ਬਾਹਰ ਨਹੀਂ ਕੋਈ ਦੁਨੀਆ ਦੇ ਹੋ ਸਕਦਾ, ਕਿਉਂਕਿ ਜਿਹੜੇ ਘਰ ਬਾਰ ਛੱਡ ਕੇ ਵੀ ਜੰਗਲਾਂ ਨੂੰ ਜਾਂਦੇ ਨੇ, ਰੋਟੀ ਦਾ ਭੋਗ ਤਾਂ ਉਹ ਵੀ ਲਾਉਂਦੇ ਨੇ, ਮੰਗ ਕੇ ਖਾਣਾ ਵੀ ਭੋਗ ਹੀ ਹੈ, ਭੋਗ ਭੁਗਤੀ ਤਾਂ ਕਰਨੀ ਪੈਣੀ ਹੈ, ਪੇਟ ਤਾਂ ਭਰਨਾ ਪੈਣਾ। ਅਸੀਂ ਭੋਗ ਵਿੱਚ ਰਹੇ, ਗ੍ਰਿਸ਼ਤ ਵਿੱਚ ਵਿਆਹ ਕਰਾਇਆ, ਬੱਚੇ ਹੋਏ, ਪਰ ਮਨ ਪਰਮਾਤਮਾ 'ਚ ਜੁੜ ਗਿਆ, ਜੋਗੀ ਬਣ ਗਏ। ਜਦੋਂ ਜੋਗੀ ਬਣ ਗਏ ਫਿਰ ਸੋਗ ਖਤਮ ਹੋ ਗਿਆ, ਫਿਰ ਸੋਗ ਕਾਹਦਾ? ਮਹਾਰਾਜ ਕਹਿੰਦੇ ਅਸੀਂ ਭੋਗ ਵਿੱਚ ਜੋਗੀ ਹਾਂ, ਸੋਗ ਸਾਡੇ ਨੇੜੇ ਨਹੀਂ ਆਉਂਦਾ।
ਹਰ ਖੂਨ ਹੈ ਨੀਰ ਜਿਉ ਕੰਜ ਰਹਾਈ,
ਅਸੀਂ ਖੁਸ਼ ਹੀ ਰਹਿੰਦੇ ਹਾਂ। ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ ਹੈ ਅਤੇ ਉਹ ਨਿਰਲੇਪ ਰਹਿੰਦਾ ਹੈ, ਉਹਨੂੰ ਖੁਸ਼ੀ ਗਮੀ ਨਹੀਂ ਹੁੰਦੀ ਕੋਈ, ਅਸੀਂ ਸੰਸਾਰ ਵਿੱਚ ਇਉਂ ਰਹਿੰਦੇ ਹਾਂ। ਹਾਂਜੀ।
ਜੰਜਾਰ ਉਕਾਰ ਪ੍ਰਕਾਸ਼ ਮਿਟੇ,
ਫਿਰ ਉਹਨੇ ਪੁੱਛਿਆ ਵੀ ਮਹਾਰਾਜ ਜੀ ਤੁਹਾਡੇ ਜੰਜਾਲ ਕਿਵੇਂ ਮਿਟੇ ਨੇ? ਤੁਹਾਡੇ ਜੰਜਾਲ ਝਮੇਲੇ ਦੁਨੀਆ ਦੇ, ਸਾਰੀ ਦੁਨੀਆ ਫਸੀ ਹੋਈ ਹੈ, ਤੁਹਾਡੇ ਕਿਵੇਂ ਮਿਟ ਗਏ ਨੇ? ਗੁਰੂ ਨਾਨਕ ਸਾਹਿਬ ਕਹਿੰਦੇ ਚੰਗਰ ਨਾਥ, ਓਂਕਾਰ ਪਰਮੇਸ਼ਰ ਅਕਾਲ ਪੁਰਖ ਓਂਕਾਰ ਦਾ ਪ੍ਰਕਾਸ਼ ਹੋ ਗਿਆ। ਜਦੋਂ ਓਂਕਾਰ ਦਾ ਪ੍ਰਕਾਸ਼ ਹੋ ਗਿਆ ਤਾਂ ਸਾਰੇ ਜੰਜਾਲ ਮਿਟ ਗਏ ਨੇ।
ਗੁਰ ਕੋਮਿਲ ਉੱਜਲ ਬੁੱਧ ਸਹਾਈ,
ਗੁਰੂ ਨੂੰ ਮਿਲ ਕੇ ਉਹਨੇ ਇਹ ਵੀ ਪੁੱਛਿਆ ਸੀ ਤੁਹਾਡੀ ਬੁੱਧੀ ਕਿਵੇਂ ਉੱਜਲ ਹੋਈ ਹੈ? ਮਹਾਰਾਜ ਕਹਿੰਦੇ ਗੁਰੂ ਨੂੰ ਮਿਲ ਕੇ ਬੁੱਧੀ ਉੱਜਲ ਹੋ ਗਈ ਹੈ, ਗੁਰੂ ਬੁੱਧੀ ਨੂੰ ਉੱਜਲ ਕਰ ਦਿੰਦਾ ਹੈ।
ਗੋਰਖ ਤੋ ਸੰਗ ਔ ਸਭ ਹੀ ਸਿੱਧ,
ਮਹਾਰਾਜ ਕਹਿੰਦੇ ਹੇ ਚੰਗਰ ਨਾਥ, ਤੇਰੇ ਨਾਲ ਦੇ ਸਾਰੇ ਸਿੱਧਾਂ ਨੂੰ ਅਤੇ ਤੇਰੇ ਗੁਰੂ ਗੋਰਖ ਨਾਥ ਨੂੰ
ਦੇਵ ਹੋਂਗੇ ਉਪਦੇਸ਼ ਬਣਾਈ,
ਅਸੀਂ ਉਪਦੇਸ਼ ਦੇਣ ਆਏ ਹਾਂ, ਦਵਾਂਗੇ।
ਦੋਹਰਾ ਪੁਨ ਗੋਰਖ ਸਮਝੀ ਹਿਰਦੈ,
ਸਾਧ ਸੰਗਤ ਜੀ ਫਿਰ ਗੋਰਖ ਨਾਥ ਨੇ ਸੋਚਿਆ ਵੀ ਹੋਰ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਲਝਾ ਲਈਏ, ਆਪਣਾ ਚੇਲਾ ਬਣਾ ਲਈਏ।
ਅਧਿਕ ਵਿਭੂਤ ਦਿਖਾਏ,
ਕਿ ਨਾਨਕ ਨੂੰ ਵਿਭੂਤੀ ਦਿਖਾ ਦਈਏ। ਵਿਭੂਤੀ ਦਾ ਮਤਲਬ ਹੁੰਦਾ ਪ੍ਰੋਪਰਟੀ, ਜਾਇਦਾਦ, ਧਨ ਦੌਲਤ, ਸੰਪਦਾ। ਅਸੀਂ ਆਪਣੀ ਵਿਭੂਤੀ, ਆਪਣੀ ਸੰਪਦਾ, ਆਪਣੀ ਪ੍ਰੋਪਰਟੀ ਦਿਖਾ ਦਈਏ। ਜਦੋਂ ਕੋਈ ਬੰਦਾ ਬਹੁਤ ਮਾਲ ਦੇਖਦਾ ਉਹਦੀਆਂ ਅੱਖਾਂ ਪਾਟ ਜਾਂਦੀਆਂ, ਲਾਲਚ ਆ ਜਾਂਦਾ। ਅਸੀਂ ਨਾਨਕ ਨੂੰ ਲਾਲਚ ਦਿਖਾਈਏ, ਹੋ ਸਕਦਾ ਨਾਨਕ ਲਾਲਚ ਵਿੱਚ ਆ ਕੇ ਸਾਡਾ ਚੇਲਾ ਬਣ ਜਾਵੇ।
ਆਨੋ ਨਿਜ ਮਾਰਗ ਵਿਖੇ,
ਫਿਰ ਇਹਨੂੰ ਅਸੀਂ ਆਪਣੇ ਪੰਥ ਵਿੱਚ ਲੈ ਆਈਏ।
ਮਨ ਹੈ ਲੁਭਾਏ,
ਇਹਦਾ ਮਨ ਲੁਭਾਏ ਮਾਨ ਕਰਕੇ ਲਾਲਚ ਵਿੱਚ ਲਿਆ ਕੇ ਇਹਨੂੰ ਆਪਣਾ ਚੇਲਾ ਬਣਾਈਏ।
ਖੱਪਰ ਦਿੱਤਾ ਨਾਥ ਨੇ,
ਫਿਰ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਲਿਖਦੇ ਆ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਆਵਣ ਚਾਲਾ। ਹੁਣ ਚਾਲ ਖੇਡੀ ਗੋਰਖਨਾਥ ਨੇ, ਇੱਕ ਖੱਪਰ ਆ ਜਿਵੇਂ ਬਾਟਾ ਹੁੰਦਾ ਆਪਣਾ ਛਕਣ ਵਾਸਤੇ, ਆਪਾਂ ਲੰਗਰ ਛਕਦੇ ਹਾਂ ਬਾਟੇ 'ਚ ਪਾ ਕੇ, ਉਹਨਾਂ ਕੋਲ ਜੋਗੀਆਂ ਕੋਲ ਖੱਪਰ ਹੁੰਦਾ ਬਾਟੇ ਵਰਗਾ, ਲੱਕੜੀ ਦਾ ਵੀ ਹੁੰਦਾ, ਤੂੰਬੇ ਵਗੈਰਾ ਦਾ ਵੀ ਬਣਿਆ ਹੁੰਦਾ, ਪੱਥਰ ਦਾ ਵੀ ਬਣਾ ਲੈਂਦੇ ਨੇ। ਉਹਨੇ ਖੱਪਰ ਦਿੱਤਾ ਆਪਣਾ, ਕਹਿਣ ਲੱਗਾ ਨਾਨਕ ਆ ਖੱਪਰ ਲਿਆ ਭਰ ਕੇ ਪਾਣੀ ਪੀਣਾ ਹੈ। ਹਾਂਜੀ,
ਬਾਲੇ ਤਾਲ ਬਿਲੋਕ,
ਖੱਪਰ ਦਿੱਤਾ ਨਾਥ ਜੀ ਮੈਨੇ ਗੁਰੂ ਜਿਹੜਾ ਸੀ ਗੋਰਖਨਾਥ, ਉਸਨੇ ਆਪਣਾ ਖੱਪਰ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਦਿੱਤਾ। ਕਹਿਣ ਲੱਗਾ ਬਾਲਿਆ ਇਹ ਕੰਮ ਕਰ, ਸਾਡੇ ਲਈ ਪਾਣੀ ਲੈ ਕੇ ਆ। ਬਾਲਾ ਉਹਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਭਾਈ ਬਾਲੀ ਨੇ ਗੁਰੂ ਨਾਨਕ ਸਾਹਿਬ ਨੂੰ ਬਾਲਾ, ਕਹਿੰਦਾ ਬਾਲਿਆ ਪਾਣੀ ਲੈ ਕੇ ਆ। ਹਾਂਜੀ,
ਪਾਣੀ ਅਨਹੋ ਤਹਾਂ ਤੇ,
ਪਾਣੀ ਉੱਥੋਂ ਲੈ ਕੇ ਆਓ।
ਪੂਜੇ ਸਦਾ ਅਸ਼ੋਕ,
ਉਹ ਜਿਹੜਾ ਤਾਲ ਹੈ ਸਾਡਾ, ਇੱਥੇ ਮਾਨ ਸਰੋਵਰ ਹੈ ਕੈਲਾਸ਼ ਪਰਬਤ ਦੇ ਨੇੜੇ, ਉੱਥੋਂ ਜਾ ਕੇ ਪਾਣੀ ਲੈ ਕੇ ਆਓ, ਬੜੀ ਮਿਹਰਬਾਨੀ ਹੋਵੇਗੀ, ਖੁਸ਼ੀਆਂ ਮਿਲਣਗੀਆਂ। ਹਾਂਜੀ,
ਲੇਕਰ ਗਮਨੇ ਤਾਲ ਢਿੱਗ,
ਗੁਰੂ ਨਾਨਕ ਸਾਹਿਬ ਮਹਾਰਾਜ ਜਾਣਦੇ ਤਾਂ ਸਭ ਕੁਛ ਸਨ, ਪਰ ਭੋਲੇ ਬਣ ਕੇ ਖੱਪਰ ਪਾਣੀ ਦਾ ਲੈ ਕੇ, ਸੱਚੇ ਪਾਤਸ਼ਾਹ ਪਾਣੀ ਲੈਣ ਲਈ ਉਹਦਾ ਖੱਪਰ ਲੈ ਕੇ ਤੁਰ ਪਏ। ਬਾਬਾ ਆਇਆ ਪਾਣੀ ਹੈ, ਬਾਬਾ ਪਾਣੀ ਲੈਣ ਲਈ ਤਲਾਬ ਦੇ ਉੱਤੇ ਚਲਾ ਗਿਆ।
ਮਾਣਿਕ ਲਾਲ ਵਿਸ਼ਾਲ,
ਡਿੱਠੇ ਰਤਨ ਜਿਵੇਂ ਹਰ ਲਾਲਾ, ਅੱਗੇ ਦੇਖਿਆ ਪਾਣੀ ਕੋਈ ਨਹੀਂ, ਪਾਣੀ ਕੋਈ ਨਹੀਂ, ਸਰੋਵਰ ਭਰਿਆ ਪਿਆ ਹੀਰਿਆਂ ਨਾਲ, ਲਾਲਾਂ ਨਾਲ, ਪੰਨੇ ਸਬਜੇ ਮੋਤੀ ਜਗਮਗ ਜਗਮਗ ਕਰਦੇ, ਪੱਥਰ ਵੀ ਸੋਨੇ ਦੇ ਅਤੇ ਜਗਮਗ ਜਗਮਗ ਹੋ ਰਹੀ। ਬਾਬੇ ਨਾਨਕ ਨੇ ਦੇਖਿਆ, ਗੋਰਖਨਾਥ ਨੇ ਜਾਣ ਕੇ ਭੇਜਿਆ ਸੀਗਾ ਵੀ ਇੱਥੇ ਜੇ ਤਾਂ ਨਾਨਕ ਲਾਲਚ ਵਿੱਚ ਆਇਆ ਤਾਂ ਫਿਰ ਆ ਕੇ ਕਹੇਗਾ ਵੀ ਉੱਥੇ ਰਤਨ ਜਵਾਹਰ ਹਨ, ਪਾਣੀ ਕੋਈ ਨਹੀਂ। ਇਸ ਕਰਕੇ ਉਹਨੇ ਇੱਥੇ ਭੇਜਿਆ, ਪਾਣੀ ਤਾਂ ਉੱਥੇ ਆਪਣੀ ਸ਼ਕਤੀ ਨੇ ਖਤਮ ਕਰਤਾ। ਗੋਰਖਨਾਥ ਨੇ ਸਾਰਾ ਤਲਾਬ, ਸਾਰਾ ਉਹ ਜਿੰਨਾ ਵੱਡਾ ਸਰੋਵਰ ਸੀ, ਸਭ ਹੀਰਿਆਂ ਮੋਤੀਆਂ ਦਾ ਭਰ ਦਿੱਤਾ।
ਪੂਰਨ ਸਰ ਅਵਲੋਕ ਕੈ,
ਗੁਰੂ ਬਾਬਾ ਜੀ ਨੇ ਦੇਖਿਆ ਸਾਰਾ ਹੀ ਸਰੋਵਰ, ਪਾਣੀ ਕੋਈ ਨਹੀਂ ਉੱਥੇ, ਅਤੇ ਹੀਰਿਆਂ ਮੋਤੀਆਂ ਨਾਲ ਭਰਿਆ ਹੋਇਆ ਹੈ।
ਠਾਂਡੇ ਰਹੇ ਕਿਰਪਾਲ,
ਮਹਾਰਾਜ ਖੱਪਰ ਲੈ ਕੇ ਖੜ੍ਹੇ ਰਹੇ ਵੀ ਇੱਥੇ ਪਾਣੀ ਹੁੰਦਾ ਤਾਂ ਲੈ ਜਾਂਦੇ, ਪਾਣੀ ਤਾਂ ਇੱਥੇ ਹੈ ਨਹੀਂ। ਹਾਂਜੀ,
ਜਗਮਗ ਜਗਮਗ ਕਰਤ ਹੈ,
ਸਾਰੇ ਪਾਸੇ ਹੀਰੇ ਜਵਾਹਰਾਤ ਸਪੰਨੇ ਸਬਜੇ ਪੁਖਰਾਜ ਨੀਲਮ ਜਗਮਗ ਜਗਮਗ ਕਰਦੇ ਨੇ।
ਤਹਾਂ ਜਵਾਹਿਰ ਭੂਰ,
ਜਵਾਹਰਾਤਾਂ ਦੀ ਉੱਥੇ ਇੰਨੀ ਖੇਪ ਹੈ ਵੀ ਹਿੰਦੁਸਤਾਨ ਦੇ ਨਹੀਂ ਪੂਰੀ ਦੁਨੀਆ ਦੇ ਬਾਦਸ਼ਾਹ ਕੋਲ ਇੰਨੀ ਨਹੀਂ ਹੋਣੀ। ਹੁਣ ਸਰੋਵਰ ਤਾਂ ਨਹੀਂ ਨਾ ਭਰਿਆ ਹੁੰਦਾ ਹੀਰਿਆਂ ਦਾ ਕਿਸੇ ਬਾਦਸ਼ਾਹ ਕੋਲ ਵੀ, ਪਰ ਜੋਗੀ ਜੋਗੀ ਸਨ, ਉਹਨਾਂ ਦੀ ਵਿਭੂਤੀ ਬਹੁਤ ਵੱਡੀ ਸੀ। ਆਪਣੀ ਸ਼ਕਤੀ ਨਾਲ ਗੋਰਖਨਾਥ ਨੇ ਬੜੇ ਬੜੇ ਤਗੜੇ ਤਲਾਬ ਹੀਰਿਆਂ ਦੇ ਭਰ ਕੇ ਦਿਖਾ ਦਿੱਤੇ।
ਗੋਰਖ ਕੋਸ਼ਲ ਜਾਣ ਕੇ,
ਪਰ ਮਹਾਰਾਜ ਗੁਰੂ ਨਾਨਕ ਸਾਹਿਬ ਇਸ ਗੱਲ ਨੂੰ ਸਮਝ ਗਏ ਵੀ ਗੋਰਖਨਾਥ ਨੇ ਸਾਡੇ ਨਾਲ ਛਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ,
ਹਟ ਆਏ ਜਗ ਮੂਰ,
ਜਗਤ ਦੇ ਸਵਾਮੀ ਮਾਲਕ ਸੱਚੇ ਪਾਤਸ਼ਾਹ ਵਾਪਸ ਆ ਗਏ।
ਕਹਿਓ ਆਣ ਤਹਿ ਨੀਰ ਨਹਿ,
ਆ ਕੇ ਕਹਿਣ ਲੱਗੇ ਨਾਥ ਜੀ, ਫਿਰ ਆਇਆ ਗੁਰਨਾਥ ਜੀ, ਪਾਣੀ ਠੌਰ ਨਹੀਂ ਉਸ ਤਾਲਾ। ਭਾਈ ਗੁਰਦਾਸ ਦੀ ਬਾਣੀ, ਗੁਰੂ ਜੀ ਵਾਪਸ ਆ ਗਏ, ਵਾਪਸ ਆ ਕੇ ਨਾਥ ਜੀ ਨੂੰ ਜਵਾਬ ਦਿੱਤਾ। ਹਾਂਜੀ,
ਖੱਪਰ ਲਿਹੋ ਸੰਭਾਲ,
ਕਹਿਣ ਲੱਗਾ ਲਓ ਜੀ ਆਪਣਾ ਖੱਪਰ, ਖਾਲੀ ਖੱਪਰ ਗੁਰੂ ਨਾਨਕ ਨੇ ਵਾਪਸ ਕਰਤਾ, ਆ ਲਓ ਜੀ ਆਪਣਾ ਖੱਪਰ ਵਾਪਸ ਲੈ ਲਓ।
ਬੈਠੇ ਬਹੁਰ ਸਮੀਪ ਹੋਇਆ,
ਕੋਲ ਬੈਠ ਗਏ ਗੁਰੂ ਜੀ,
ਸ੍ਰੀ ਗੁਰੂ ਦੀਨ ਦਿਆਲ,
ਦੀਨ ਦਿਆਲ ਸਤਿਗੁਰੂ ਜੀ ਬੈਠ ਗਏ। ਸੋ ਸਾਧ ਸੰਗਤ ਜੀ, ਅਸਲ ਵਿੱਚ ਇੱਥੇ ਸਿੱਧਾਂ ਨੇ ਬੜੇ ਟੇਢੇ ਢੰਗ ਨਾਲ ਫਸਾਉਣ ਦੀ ਕੋਸ਼ਿਸ਼ ਕੀਤੀ, ਉਲਝਾਉਣ ਦੀ ਕੋਸ਼ਿਸ਼ ਕੀਤੀ, ਬੜੇ ਤਿੱਖੇ ਤੀਰ ਸਨ ਉਹਨਾਂ ਦੇ। ਇੱਕ ਤਾਂ ਇਹ ਸੀ ਵੀ ਜਦੋਂ ਜਾਏਗਾ ਪਾਣੀ ਨਹੀਂ ਦੇਖੇਗਾ ਅਤੇ ਫਿਰ ਰਤਨਾ ਹੀਰਿਆਂ ਨੂੰ ਦੇਖ ਕੇ ਪ੍ਰਭਾਵਿਤ ਹੋਵੇਗਾ, ਆਕਰਸ਼ਿਤ ਹੋਵੇਗਾ, ਸੋਚੇਗਾ ਜੇ ਮੈਂ ਯੋਗੀ ਬਣ ਜਾਵਾਂ ਤਾਂ ਆਹ ਹੀਰੇ ਮੋਤੀਆਂ ਵਿੱਚ ਮੇਰੀ ਵੀ ਸਾਂਝ ਹੋ ਜਾਣੀ ਹੈ, ਮੇਰੇ ਕੋਲ ਵੀ ਹੋਣਗੇ। ਦੂਸਰੀ ਗੱਲ ਇਹ ਹੈ ਜੇ ਇਹ ਲਾਲਚ ਵਿੱਚ ਨਾ ਆਇਆ, ਇਹ ਆਪਣੀ ਕਰਾਮਾਤ ਨਾਲ ਆਪਣੀ ਸ਼ਕਤੀ ਨਾਲ ਪਾਣੀ ਪ੍ਰਗਟ ਕਰਕੇ ਲਿਆਵੇਗਾ, ਫਿਰ ਦੇਖਾਂਗੇ ਕਹਾਂਗੇ ਵੀ ਤੁਸੀਂ ਰੱਬ ਦੀ ਸ਼ਕਤੀ ਵਰਤੀ ਹੈ, ਪਰਮਾਤਮਾ ਦੀ ਦਿੱਤੀ ਸ਼ਕਤੀ ਦਾ ਇਸਤੇਮਾਲ ਕੀਤਾ ਹੈ। ਪਰ ਗੁਰੂ ਨਾਨਕ ਸਾਹਿਬ ਨੇ ਦੋਵੇਂ ਕੰਮ ਨਹੀਂ ਕੀਤੇ ਅਤੇ ਇਹ ਜਵਾਬ ਇਹ ਫਿਰ ਉਹਨੇ ਇਹ ਵੀ ਸੋਚਿਆ ਵੀ ਜੇ ਨਾਨਕ ਆ ਕੇ ਕਹੇਗਾ, ਤੀਜੀ ਗੱਲ ਇਹ ਸੀ ਵੀ ਜੇ ਨਾਨਕ ਆ ਕੇ ਕਹੇਗਾ ਵੀ ਪਾਣੀ ਤਾਂ ਹੈ ਨਹੀਂ ਉੱਥੇ, ਹੀਰੇ ਮੋਤੀ ਹਨ, ਫਿਰ ਅਸੀਂ ਕਹਾਂਗੇ ਵੀ ਤੂੰ ਕਾਹਦਾ ਯੋਗੀ ਹੈ, ਤੈਨੂੰ ਹੀਰੇ ਨਜ਼ਰ ਆਈ ਜਾਂਦੇ ਨੇ ਅਜੇ ਤੱਕ, ਵੀ ਤੇਰੀ ਤਾਂ ਦ੍ਰਿਸ਼ਟੀ ਜਿਹੜੀ ਹੈ ਉਹ ਹੀਰੇ ਮੋਤੀਆਂ 'ਚ ਫਿਰਦੀ ਹੈ, ਤੈਨੂੰ ਇਹ ਨਹੀਂ ਪਤਾ ਵੀ ਯੋਗੀ ਵਾਸਤੇ ਤਾਂ ਪੱਥਰ ਅਤੇ ਹੀਰਾ ਇੱਕੋ ਜਿਹਾ ਹੀ ਹੁੰਦਾ। ਗੁਰੂ ਨਾਨਕ ਸਾਹਿਬ ਨੇ ਉਹ ਗੱਲ ਵੀ ਨਹੀਂ ਕਹੀ ਵੀ ਉੱਥੇ ਹੀਰੇ ਹਨ। ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਮਹਾਰਾਜ ਨੇ ਇੱਕੋ ਜਵਾਬ ਦਿੱਤਾ, ਫਿਰ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਉਸ ਤਾਲਾ। ਕਹਿਣ ਲੱਗੇ ਖੱਪਰ ਲੈ ਲਓ ਨਾਥ ਜੀ, ਉੱਥੇ ਪਾਣੀ ਕੋਈ ਨਹੀਂ, ਬਸ ਇੱਕ ਸਧਾਰਨ ਜੀ ਗੱਲ ਕਹਿ ਕੇ ਪਰ ਗੋਰਖਨਾਥ ਨੂੰ ਲਾਜਵਾਬ ਕਰਤਾ, ਗੋਰਖਨਾਥ ਨੂੰ ਜਵਾਬ ਨਹੀਂ ਆਇਆ। ਸੋ ਉਹ ਸਾਧ ਸੰਗਤ ਜੀ ਆਪਾਂ ਕਥਾ ਅਗਲੇ ਪ੍ਰਕਰਨ ਵਿੱਚ ਸੁਣਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ ਹੇ ਗੋਪਾਲ ਹੇ
ਦਇਆਲ ਲਾਲ,
ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਭ ਪੂਰਨ ਮੋਹੇ
ਮਾਇਆ ਧਾਰ,
ਅੰਧਕੂਪ ਮਹਾ ਭਿਆਨ ਨਾਨਕ
ਪਾਰ ਉਤਾਰ,
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰਿ ਮਨ ਬਸਤ ਨਾਨਕ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ
ਸੁਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ ਗੁਰੂ
ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ, ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ,
ਸਤਿਗੁਰੂ ਮੈਂ ਪਾਇਆ।
ਤੇ ਮਨ ਵੇਰਿਆ ਤੂੰ ਸਧਾਰੋ, ਹਰ ਨਾਲੇ ਹਰ ਨਾਲੋ, ਤੂੰ ਮਨ ਵੇਰੇ ਦੁੱਖ
ਸਭ ਵਿਸਾਰਣਾ,
ਵਿਕਾਰੋ ਕਰੇ ਤੇਰਾ
ਕਰ ਸਭ ਸਵਾਰਣਾ,
ਸਭਨਾ ਗੱਲਾਂ ਸੁਮਰਤ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ
ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ
ਮੇਰਾ ਆਧਾਰ,
ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਨ ਸੁਖ ਮਨਾਏ ਵਸਿਆ, ਜਿਨ
ਇੱਛਾ ਸਭ ਪੁਜਾਈਆ,
ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ
ਮੇਰਾ ਆਧਾਰ,
ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗਿਆ, ਕਰ ਸੁਭਾਗਿਆ ਸ਼ਬਦ ਵਾਜੇ,
ਕਰਾ ਜਿਤ ਕਰ ਧਾਰੀਆ,
ਪੰਜ ਦੂਤ ਤੁਧ ਵਸ ਕੀਤੇ ਕਾਲ ਕੰਡ
ਕੁਮਾਰਿਆ,
ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ
ਕੈ ਲਾਗੇ,
ਕਹਿ ਨਾਨਕ ਤੈ ਸੁਖੋ ਆ ਤਿਤ ਕਰ
ਅਨਹਦ ਵਾਜੇ,
ਅਣਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ
ਪੂਰੇ,
ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ
ਸੂਰੇ,
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ
ਤੇ ਜਾਣੀ
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ,
ਅਨਹਦ ਤੂਰੇ ਸਲੋਕ
ਪਾਉਣ ਗੁਰੂ ਪਾਣੀ, ਪਿਤਾ ਮਾਤਾ ਧਰਤ
ਮਹਤ,
ਦਿਵਸ ਰਾਤ ਦੁਇ ਦਾਈ ਦਾਇਆ ਖੇਲ
ਸਕਲ ਜਗਤ,
ਚੰਗਿਆਈਆਂ ਬੁਰਿਆਈਆਂ
ਵਾਚਾ ਧਰਮ ਹਦੂਰ,
ਕਰਮੀ ਆਪੋ ਆਪਣੀ
ਕੇ ਨੇੜੇ ਕੇ ਦੂਰ,
ਜਿਨੀ ਨਾਮ ਧਿਆਇਆ ਗਏ ਮੁਸਕਤ
ਕਾਲ,
ਨਾਨਕ ਤੇ ਬਖੁਜਲੇ ਕੀਤੀ ਛੁੱਟੀ
ਨਾਲ,
ਜਿਨੀ ਨਾਮ ਧਿਆਇਆ ਗਏ ਮੁਸਕਤ
ਕਾਲ,
ਨਾਨਕ ਤੇ ਬਖੁਜਲੇ ਕੀਤੀ ਛੁੱਟੀ
ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।